ਉਹੀ ਤਾਂਬਾ ਸਿੱਕੇ ਨਾਲ ਮਿਲ ਕੇ ਸਿੱਕੇ ਦੀ ਸੰਗਤ ਕਰਕੇ ਸਿੱਕਾ ਧਾਤ ਦੀ ਸੰਗਤ ਕਰਕੇ ਭੰਗਾਰ ਕੋਲ ਹੋਈ। ਭੰਗਾਰ ਨਾਮ ਹੈ ਭਰਤ, ਭਰਤ ਵੀ ਇੱਕ ਧਾਤ ਦਾ ਨਾਂ ਹੈ। ਇਹ ਭਰਤ ਹੋ ਜਾਂਦਾ ਹੈ ਭਰਤ ਧਾਤ ਬਣ ਜਾਂਦੀ ਆ ਸਿੱਕੇ ਨਾਲ ਮਿਲ ਕੇ। ਤਾਂਬਾ ਪੁਰਾਣੇ ਭਰਤ ਦੇ ਭਾਂਡੇ ਹੁੰਦੇ ਸੀ ਛੰਨੇ ਆਦਿ। ਤਾਂਬਾ ਜਦੋਂ ਪਾਰਸ ਨੂੰ ਪਰਸਦਾ ਹੈ, ਪਾਰਸ ਨੂੰ ਵੀ ਧਾਤ ਨਾਲ ਸਪਰਸ਼ ਕਰਦਾ ਹੈ, ਕੀ ਹੋ ਜਾਂਦਾ ਹੈ? ਉਹ ਫਿਰ ਸੋਨਾ ਬਣ ਜਾਂਦਾ ਹੈ। ਤਾਂਬਾ ਇੱਕੋ ਸੀ, ਪਾਰਸ ਨਾਲ ਮਿਲਿਆ ਤੇ ਸੋਨਾ ਬਣ ਗਿਆ। ਹਾਂਜੀ, ਉਹੀ ਤਾਂਬਾ ਜਿਹੜਾ ਸੀ ਕਿਤੇ ਰਸੈਣੀ ਦੇ ਹੱਥ ਆ ਜਾਂਦਾ ਹੈ। ਰਸੈਣੀ ਲੋਕ ਇਹਨੂੰ ਫਿਰ ਤਾਂਬੇ ਨੂੰ ਮਾਰਦੇ ਨੇ, ਤਾਂ ਅਗਨੀ 'ਚ ਵਾਰ ਵਾਰ ਸਾੜ ਕੇ ਕਹਿੰਦੇ ਭਸਮ ਹੋਇਆ। ਭਸਮਾਂ ਕਿੰਨੀਆਂ ਮਿਲਦੀਆਂ ਨੇ? ਸੋਨੇ ਦੀ ਭਸਮ ਮਿਲਦੀ ਆ, ਹਿਰਦੇ ਵਾਸਤੇ ਬੜੀ ਚੰਗੀ ਕਹਿੰਦੇ ਨੇ। ਲੋਹੇ ਦੀ ਭਸਮ ਹੁੰਦੀ ਹੈ, ਤਾਂਬੇ ਦੀ ਭਸਮ ਹੁੰਦੀ ਹੈ। ਜਦੋਂ ਇਹ ਜਦੋਂ ਭਸਮ ਹੋ ਜਾਂਦਾ ਹੈ, ਵੈਦਾਂ ਦੇ ਹੱਥ ਆ ਜਾਂਦਾ ਹੈ, ਇਹਨੂੰ ਸਾੜ ਕੇ ਭਸਮ ਬਣਾਉਂਦੇ ਨੇ, ਫਿਰ ਕੀ ਬਣ ਜਾਂਦਾ? ਔਖਦ ਕਰ ਭੋਈ, ਭੋਈ ਮੈਨੇ ਹੋ ਜਾਣਾ, ਦਵਾਈ ਹੋ ਜਾਂਦੀ ਹੈ ਫਿਰ ਇਹੀ ਤਾਂਬਾ। ਤੇ ਇਉਂ ਪਰਮੇਸ਼ਰ ਵੀ ਭਾਈ ਸਾਰਿਆਂ ਵਿੱਚ ਅੱਡ ਅੱਡ ਰੂਪ ਹੋ ਕੇ ਵਰਤ ਰਿਹਾ, ਜਿਵੇਂ ਤਾਂਬੇ ਨੇ ਅੱਡ ਅੱਡ ਚੀਜ਼ਾਂ ਦਾ ਮੇਲ ਹੋ ਕੇ ਅੱਡ ਅੱਡ ਰੂਪ ਧਾਰੇ, ਇਉਂ ਪਰਮੇਸ਼ਰ ਵੀ ਜਿਹੜਾ ਹੈ ਭਾਈ ਆਪੇ ਆਪ ਵਰਤ ਰਿਹਾ ਸਾਰਿਆਂ ਵਿੱਚ। ਸੰਗਤ ਦੇ ਵਿੱਚੋਂ ਇਹ ਗੁਣ ਜਿਹੜੇ ਨੇ ਗੋਈ ਮੈਨੇ ਮਿਲਦੇ ਨੇ, ਇਹ ਗੁਣ ਸੰਗਤ ਵਿੱਚੋਂ ਮਿਲਦਾ। ਜਿਵੇਂ ਕੋਈ ਸੰਗਤ ਕਰੂ, ਜਿਵੇਂ ਤਾਂਬੇ ਨੇ ਜਿਹੋ ਜਿਹੀ ਸੰਗਤ ਕੀਤੀ ਅੱਡ ਅੱਡ ਗੁਣ ਧਾਰ ਲਿਆ, ਇਵੇਂ ਜਿਹੋ ਜਿਹੀ ਕੋਈ ਸੰਗਤ ਕਰੂਗਾ ਉਹ ਜੋ ਗੁਣ ਧਾਰਨ ਕਰ ਲੈਂਦਾ ਗੋਈ ਮੈਨੂੰ, ਉਹ ਉਹਨਾਂ ਗੁਣਾਂ ਵਿੱਚ ਮਿਲ ਜਾਂਦਾ ਹੈ। ਜੇ ਸੰਗਤ ਕਰਦਾ ਹੈ, ਚੋਰਾਂ ਦੀ ਸੰਗਤ ਕਰ ਲਵੇ ਚੋਰ ਹੋ ਨਿਬੜਦਾ ਹੈ, ਸ਼ਰਾਬੀਆਂ ਦੀ ਕਰ ਲਵੇ ਸ਼ਰਾਬੀ ਹੋ ਨਿਬੜਦਾ, ਜੁਆਰੀਆਂ ਦੀ ਕਰ ਲਵੇ ਜੁਆਰੀਆਂ ਹੋ ਜਾਂਦਾ, ਸਾਧੂਆਂ ਦੀ ਕਰ ਲਵੇ ਸਾਧੂ ਹੋ ਬਣਦਾ। ਇਉਂ ਇਸ ਤਰ੍ਹਾਂ ਪਰਮੇਸ਼ਰ ਵੀ ਅੱਡ ਅੱਡ ਰੂਪਾਂ ਵਿੱਚ ਵਰਤਦਾ ਹੈ, ਅਤੇ ਸੰਗਤ ਦਾ ਫਲ ਵੀ ਦੱਸਿਆ ਨਾ ਆ ਜੇ ਇਹਦੇ ਕੁਝ ਅੰਤਰੀ ਵਰਤ ਵੀ ਨੇ। ਦੁਬਾਰੇ ਪੜ੍ਹੋ ਫਿਰ ਉਹ ਤਾਂਬਾ ਜਿਹੜਾ ਭਾਈ, ਜਿਵੇਂ ਤਾਂਬੇ ਦੀ ਨਿਆਈ ਉਪਾਸਕ ਜਿਹੜਾ ਹੈ, ਉਪਾਸਨਾ ਕਰਨ ਵਾਲਾ ਬੰਦਗੀ ਕਰਨ ਵਾਲਾ ਉਪਾਸਕ ਜਿਹੜਾ ਹੈ ਆਪਣੇ ਉਪਾਸ਼ਾ ਨਾਲ ਮਿਲਦਾ ਹੈ ਤਾਂ ਉਹਦਾ ਉਹ ਰੂਪ ਕਿਹਾ ਰੂਪ ਹੋਰ ਨਿਬੜਦਾ ਹੈ। ਉਪਾਸ਼ਾ ਦੇ ਰੂਪ ਉਪਾਸਕ ਉਪਾਸ਼ਾ ਦੇ ਰੂਪ ਹੋ ਜਾਂਦਾ ਜਿਹਦੀ ਉਪਾਸਨਾ ਕਰਦਾ। ਹਾਂਜੀ ਹੁਣ ਇੱਥੇ ਜਿਸ ਤੋਂ ਕੀ ਭਾਵ ਲੈਣਾ, ਉਹੀ ਜੀਵ ਰੂਪੀ ਤਾਂਬਾ ਕਿਤੇ ਕਰਮ ਕਾਂਡੀਆਂ ਨਾਲ ਮਿਲ ਪਵੇ ਅਤੇ ਫਿਰ ਕਰਮ ਦਾ ਫਲ ਕੀ ਹੈ ਜਿਹੜਾ ਮਿਲਦਾ, ਅਤੇ ਜੇ ਚੰਗੇ ਬਹੁਤੇ ਨੇ ਕਰਮ ਕੀਤੇ ਨੇ ਸਵਰਗ ਸਵਰਗ ਲੋਕ ਮਿਲ ਜਾਂਦਾ, ਉਹ 'ਚ ਜਾ ਕੇ ਅਤੇ ਬਰਮਾ ਜੈਡ ਉਹਦੀ ਉਮਰ ਬਣਾ ਲੈਂਦਾ, ਜਿਹਨੀ ਬਰਮਾ ਦੀ ਉਮਰ ਹੈ ਇਹ ਰੂਪ ਹੋ ਜਾਂਦਾ। ਅਬਲੋਈ ਇੱਦਾਂ ਵੇਖਣ 'ਚ ਆਉਂਦਾ ਹੈ, ਵੱਡੀ ਉਮਰ ਵਾਲਾ ਬੰਨਿਆ ਨਾ ਬਰਮਾ ਕਿੰਨੀ ਕੁ ਹੈ ਬਹੁਤ ਦੱਸ, ਇੱਕ ਵਾਰ ਦੱਸਿਆ ਤੁਹਾਨੂੰ, ਜਿੰਨੇ ਚਾਰ ਯੁੱਗਾਂ ਦੀ ਉਮਰ ਹੈ 17,28,000 ਸੱਤ ਯੁੱਗ ਦੀ, 12,96,000 ਤ੍ਰੇਤੇ ਦੀ, ਅਤੇ 8,64,000 ਦੁਆਪਰ ਦੀ, 4,32,000 ਸਾਲ ਕਲਯੁੱਗ ਦੀ, ਚਾਰਾਂ ਨੂੰ ਜੋੜ ਲਓ, ਜਿੰਨਾ ਜੋੜ ਆਇਆ ਉਹਨਾਂ ਬਰਮਾ ਦੀ ਉਮਰ ਦਾ ਕਿਤੇ ਬਣਦਾ ਹੈ। ਇੰਨੇ ਸਾਲ ਉਮਰ ਨੂੰ ਜੋੜ ਕੇ ਬਰਮਾ ਦੀ ਉਮਰ ਦਾ ਇੱਕ ਦਿਨ ਤੇ ਰਾਤ ਬਣਦਾ ਹੈ। ਇਉਂ ਕਹਿੰਦੇ ਉਹ ਜੋ ਉਹ ਕਰਮ ਕਾਂਡੀਆਂ ਨਾਲ ਮਿਲ ਕੇ ਉਹ ਜੇ ਕਰਮ ਕਰਕੇ ਸਵਰਗ ਦੀ ਇੱਛਾ ਰੱਖ ਕੇ ਉਹ ਜੇ ਕਰਮ ਕਾਂਡ ਕਰਦਾ ਹੈ, ਚਲੋ ਇੰਨੀ ਕੁ ਵੱਡੀ ਉਮਰ ਵਾਲਾ ਉਹਦੇ ਨੂੰ ਹੋਰ ਨਿਬੜਦਾ ਹੈ। ਅੱਗੇ ਜਾਂ ਇਉਂ ਵੀ ਕਹਿੰਦੇ ਬਰਮਾ ਦੀ ਉਮਰ ਬਾਰੇ, ਜਦੋਂ 14 ਇੰਦਰਾਂ ਦੀ ਉਮਰ ਮੁੱਕ ਜਾਂਦੀ ਹੈ ਤਾਂ ਬਰਮਾ ਦੀ ਉਹ ਇੱਕ ਦਿਨ ਰਾਤ ਬਣਦਾ ਹੈ। 14 ਇੰਦਰ ਇੱਕ ਵਾਰੀ ਉੱਥੇ ਹੋ ਲੈਣ 14 ਵਾਰੀ, ਅਤੇ ਉਹਦਾ ਇੱਕ ਰਾਤ ਇੱਕ ਦਿਨ ਰਾਤ ਬਣ। ਸੋਈ ਸ਼ੀਸ਼ੇ ਹੁਣ ਸ਼ੀਸ਼ੇ ਤੋਂ ਭਾਵ ਸਿੱਕਾ ਜਿਵੇਂ ਲੈਂਦਾ, ਇਵੇਂ ਹੀ ਸਿੱਕਾ ਇੱਥੇ ਕੀ ਹੈ ਪ੍ਰੀਤੀ ਰੂਪ, ਪ੍ਰੀਤਮਾਨਾਂ ਦੇ ਨਾਲ ਇਹ ਜੀਵ ਰੂਪ ਕਿਤੇ ਮਤਭੇਦ ਕਿੱਡਾ ਬੜਾ ਪ੍ਰੀਤੀ ਕਰਨ ਵਾਲੇ ਨੇ। ਭੰਗਾਰ ਭਲੋਈ, ਭੰਗਾਰ ਦਾ ਤਾਂ ਪੂਰਤੀ ਕਰਨ ਵਾਲੇ ਪਰਮੇਸ਼ਰ ਹੈ, ਸਾਰਿਆਂ ਦੀ ਪੂਰਤੀ ਕਰਨ ਵਾਲਾ ਵਾਹਿਗੁਰੂ ਜਿਹੜਾ ਹੈ ਉਹਦੇ ਨਾਲ ਮਿਲ ਜਾਂਦਾ ਹੈ, ਉਹਦਾ ਰੂਪ ਹੋ ਜਾਂਦਾ। ਅੱਗੇ ਉਹੀ ਜੀਵ ਰੂਪੀ ਤਾਂਬਾ, ਹਾਂਜੀ ਉਹੀ ਜੀਵ ਰੂਪੀ ਤਾਂਬਾ ਪਾਰਸ ਕੌਣ ਹੈ, ਗੁਰੂ। ਗੁਰੂ ਰੂਪੀ ਪਾਰਸ ਨਾਲ ਕਿਤੇ ਪਰਸ ਮਿਲ ਮੇਲ ਹੋ ਜਾਵੇ ਤਾਂ ਕੀ ਹੁੰਦਾ ਹੈ, ਕੰਚ ਹੋਏ ਕੰਚਨ ਸੋਈ, ਕੰਚ ਨਾਮ ਸੋਨੇ ਦਾ, ਉਹ ਸੋਨਾ ਕਿਹੜਾ ਹੋਇਆ, ਬ੍ਰਹਮ ਗਿਆਨ ਰੂਪੀ ਸੋਨਾ ਬਣ ਜਾਂਦਾ ਹੈ। ਗੁਰੂ ਨਾਲ ਪਰਸ ਹੋ ਕੇ ਉਹ ਜੀਵ ਰੂਪੀ ਜਗਿਆਸੂ ਜਿਹੜਾ ਸੀ ਭਾਈ ਬ੍ਰਹਮ ਗਿਆਨ ਰੂਪੀ ਸੋਨੇ ਦਾ ਰੂਪ ਬਣ ਜਾਂਦਾ ਹੈ, ਗੁਰੂ ਸਾਹਿਬ ਬਣਾ ਦਿੰਦੇ। ਉਹੀ ਤਾਂਬਾ ਜਿਵੇਂ ਭਸਮ, ਭਸਮ ਤੋਂ ਕੀ ਭਸਮ ਕੀਤਾ ਹੈ, ਹੋਮੈ ਨੂੰ ਈਗੋ ਨੂੰ ਸਵਾਹ ਬਣਾ ਕੇ ਫਿਰ ਕੀ ਹੋ ਜਾਂਦਾ ਹੈ, ਔਕਤ ਕਰ ਭੋਈ, ਦੂਜਿਆਂ ਦੀ ਹੋਮੈ ਨਿਵਿਰਤ ਕਰਨ ਵਾਸਤੇ ਉਹ ਇੱਕ ਦਵਾਈ ਬਣ ਜਾਂਦਾ ਹੈ। ਜਿਹਨੇ ਆਪਣੀ ਹੋਮੈ ਖਤਮ ਕੀਤੀ ਹੈ, ਸਾੜ ਦਿੱਤੀ, ਭਸਮ ਕਰ ਦਿੱਤੀ ਆਪਣੀ ਈਗੋ, ਉਹ ਦੂਜਿਆਂ ਦੀ ਹੋਮੈ ਨੂੰ ਨਿਵਰਤ ਕਰਨ ਵਾਸਤੇ ਇੱਕ ਦਵਾਈ ਬਣ ਜਾਂਦਾ ਹੈ। ਇਉਂ ਵਾਹਿਗੁਰੂ ਬਈ ਆਪੇ ਆਪ ਸਾਰਿਆਂ ਵਿੱਚ ਵਰਤ ਰਿਹਾ ਹੈ। ਸੰਗਤ ਗੁਣ ਗੋਈ, ਇਹ ਗੁਣ ਸੰਗਤ ਦੇ ਨਾਲ ਸੰਗਤ ਕਰਨ ਨਾਲ ਗੋਈ ਮਿਲਦੇ ਨੇ। ਗੋਈ ਨਾਮ ਗਾਉਣ ਦਾ ਅਰਥ ਵੀ ਕੀਤਾ ਹੈ, ਸੰਗਤ ਵੀ ਮਿਲ ਕੇ ਰੱਬ ਦੇ ਗੁਣ ਗਾਉਣ ਯੋਗ ਹੋ ਜਾਂਦਾ। ਮੁੱਖ ਅਰਥ ਹੈ ਗੋਈ ਮਿਲ ਜਾਂਦਾ ਹੈ। ਅੱਗੇ ਜੀ ਹੁਣ ਪਾਣੀ ਦਾ ਦ੍ਰਿਸ਼ਟਾਂਤ ਦੇ ਰਹੇ ਨੇ। ਪਾਣੀ ਜੇ ਕਾਲੇ ਰੰਗ ਦੇ ਵਿੱਚ ਮਿਲ ਜਾਵੇ ਉਹ ਕਾਲਾ ਦ੍ਰਿਸ਼ਟੀ ਆਉਂਦਾ, ਆਪਾਂ ਤਾਂ ਨਹੀਂ ਉਹਦਾ ਕਾਲਾ ਰੰਗ। ਸੋ ਜੇ ਕਿਸੇ ਕਾਲੇ ਰੰਗ ਦੇ ਨਾਲ ਮਿਲ ਗਿਆ ਤੇ ਉਹ ਕਾਲਾ ਦ੍ਰਿਸ਼ਟੀ ਆਉਂਦਾ ਹੈ। ਅੱਗੇ ਸਾਰੀ ਪੰਕਤੀ ਪੜ੍ਹੋ। ਜਦੋਂ ਰੱਤਾ ਨਾਮ ਦਾ ਲਾਲ ਦਾ ਇਹੀ ਪਾਣੀ ਕਿਤੇ ਲਾਲ ਰੰਗ ਵਿੱਚ ਮਿਲ ਜਾਵੇ ਤੇ ਕੀ ਦਿੰਦਾ, ਤੋ ਲਾਲ ਰੰਗ ਹੀ ਜਿਹੜਾ ਹੈ ਉਹ ਸਲਿਸ਼ਾ ਦਾ ਅਰਥ ਹੈ, ਉਹਦੇ ਵਰਗਾ ਹੋ ਜਾਂਦਾ ਹੈ। ਸਲਿਸ਼ਾ ਸਮਾਨ, ਸਲਿਸ਼ਾ ਮੈਨੇ ਉਹਦੇ ਵਰਗਾ, ਉਹਦੇ ਜੈਸਾ। ਹਾਂਜੀ ਸਲਿਸ਼ਾ ਜਾਂ ਪਾਰਾ ਕਰਕੇ ਪੜ੍ਹਿਆ ਜੋ ਹਾਂਜੀ ਹਾਂ ਰੱਤਾ ਰੱਤੇ ਰੰਗ ਵਿੱਚ ਹੈ, ਪਾਰੇ ਕਰਕੇ ਪੜ੍ਹਨੇ ਨੇ। ਹਾਂ ਰੱਤਾ ਰੱਤੇ ਰੰਗ ਵਿੱਚ ਲਾਲ ਹੋ, ਹਾਂਜੀ ਤੁਹਾਡੇ ਕੋਲ ਕੀ ਲੱਗਿਆ ਹੈ? ਹਾਂ ਰੱਤੇ ਜਦ ਲਾ ਕੇ ਰੱਤਾ ਰੱਤੇ ਰੰਗ ਵਿੱਚ, ਜੇ ਰਤਾ ਪੜਾਂਗੇ ਤਾਂ ਥੋੜ੍ਹਾ ਜਿਹਾ ਹੋਊਗਾ ਪਾ ਅਰਥ, ਰਤੇ ਪ੍ਰੀਤੀ ਚ ਉਹ ਅਰਥ ਉਲਟ ਹੋ ਜਾਣਗੇ। ਰੱਤਾ ਰੱਤੇ ਰੰਗ ਵਿੱਚ ਜਦੋਂ ਲਾਲ ਰੰਗ ਵਿੱਚ ਇਹ ਮਿਲਦਾ ਹੈ, ਉਹਨਾਂ ਮਿਲ ਕੇ ਲਾਲ ਰੰਗ ਵਰਗੇ ਸਲਿਸ਼ਾ ਉਹਦੇ ਰੂਪ ਧਾਰ ਲੈਂਦਾ ਹੈ, ਉਹਦੇ ਸਮਾਨ ਹੋ ਜਾਂਦਾ ਹੈ। ਅੱਗੇ ਪੀਲੇ ਹੈ, ਪੀਲਾ ਇੱਕੋ ਲਾਇ ਇੱਕ ਘਟ ਲਿਆ ਜੀ। ਪੀਲੇ ਪੀਲਾ ਹੋਏ ਮਿਲਿਆ ਮਿਲਾ, ਹਾਂ ਇੱਥੇ ਮਿਲਾ ਪਾਠ ਲੱਲੇ ਦੁਲਾਮਾ ਮਿਲਾ ਜੀ, ਮਿਲੇ ਦੀ ਬਜਾਏ ਮਿਲਿਆ ਕਰ ਲਓ। ਪੀਲੇ ਪੀਲਾ ਹੋਏ ਮਿਲਾ ਇਸ ਜਿਹੀ ਵਿਸ਼ਾ, ਜਦੋਂ ਪੀਲੇ ਰੰਗ ਨਾਲ ਮਿਲਦਾ ਹੈ ਪਾਣੀ ਤਾਂ ਪੀਲਾ ਹੋ ਨਿਬੜਦਾ ਹੈ। ਇਸ ਦਾ ਅਰਥ ਹੈ ਕਾਰਨ, ਇਸ ਕਾਰਨ ਇਹੋ ਜਿਹਾ ਉਹ ਜਿਹੜਾ ਵਿਸ਼ਾ ਵੇਸ਼ ਧਾਰ ਲੈਂਦਾ ਹੈ, ਵਿਸ਼ਾ ਦਾ ਅਰਥ ਵੇਸ਼ ਰੂਪ, ਉਹ ਜਿਹਾ ਰੂਪ ਧਾਰ ਲੈਂਦਾ, ਜਾਂ ਵਿਸ਼ਾ ਦਾ ਅਰਥ ਵੈਸਾ ਵੀ ਅਰਥ ਕੀਤਾ, ਵੈਸਾ ਹੀ ਹੋ ਜਾਂਦਾ ਹੈ, ਉਹ ਜਿਹਾ ਹੀ ਹੋ ਜਾਂਦਾ ਹੈ। ਹਾਂਜੀ ਟਕਸਾਲ 'ਚ ਵਿਸ਼ਾ ਦਾ ਅਰਥ ਵੇਸ਼ ਕੀਤਾ, ਉਹਦੇ ਵਰਗਾ ਵੇਸ਼ ਬਣ ਜਾਂਦਾ। ਫਿਰ ਇਸੇ ਪਾਣੀ ਨੇ ਇਹਦੀ ਸੰਗਤ ਕੀਤੀ, ਕਿਉਂ ਰੰਗ ਦੀ? ਹਾਂ ਸਰਿਸ਼ਾ, ਸਾਵਾ ਕਿਹੜੇ ਰੰਗ ਨੂੰ ਕਹਿੰਦੇ? ਹਰੇ ਨੂੰ। ਜੇ ਹਰੇ ਰੰਗ ਦੇ ਨਾਲ ਪਾਣੀ ਮਿਲ ਜਾਵੇ ਫਿਰ ਸਾਰੇ ਭਾਈ ਉਹਦੇ ਵਰਗੇ ਬਣ ਜਾਂਦਾ, ਉਹਦਾ ਹੀ ਸਾਰਾ ਰੰਗ ਜਿਹੜਾ ਸੀ ਸਰਿਸ਼ਾ ਉਹਦੇ ਸਾਰਖਾ ਹੋ ਜਾਂਦਾ, ਉਹਦਾ ਸਭ ਰੰਗ ਉਹਦਾ ਸਾਰਾ ਹੀ ਰੰਗ ਸਰਿਸ਼ਾ ਉਹਦੇ ਸਾਰਖਾ ਉਹਦੇ ਜੈਸਾ ਹੋ ਜਾਂਦਾ। ਸਿਰਸਾ ਮੈਨੇ ਸਾਰਖਾ ਉਹਦੇ ਵਰਗਾ ਜੈਸਾ। ਅੱਗੇ ਜੇ ਇਹੀ ਪਾਣੀ ਕਿਤੇ ਤੱਤਾ ਇਹਦੇ ਥੱਲੇ ਅੱਗ ਬਾਲਦੀ ਹੈ, ਤੱਤਾ ਹੋ ਜਾਂਦਾ ਅੱਗ ਦੀ ਸੰਗਤ ਕਰਕੇ। ਇਹ ਪਾਣੀ ਕਿਤੇ ਧੁੱਪ ਵਿੱਚ ਰੱਖ ਦਈਏ, ਧੁੱਪ ਦੀ ਸੰਗਤ ਕਰਕੇ ਤੱਤਾ ਹੋ ਨਿਬੜਦਾ। ਉਹ ਪਾਣੀ ਕਿਤੇ ਠੰਡ ਵਿੱਚ ਰੱਖ ਦਈਏ, ਫਰਿੱਜ 'ਚ ਰੱਖ ਦਿਓ ਤੇ ਠੰਡਾ ਹੋ ਨਿਬੜਦਾ। ਇਹ ਕਾਰਨ ਜਿਸ ਇਹਦੇ ਕਾਰਨ ਕਰਕੇ ਜੋ ਆ ਉੱਥੇ ਉਹ ਜਿਹਾ ਤਿਸਾ ਤਿਸੇ ਵਰਗੇ ਰੂਪ ਹੋ ਜਾਂਦਾ, ਜੈਸਾ ਕਾਰਨ ਹੁੰਦਾ ਹੈ ਇਹ ਤਾਂ ਜਿਸ ਹੈ ਜਿਹਾ ਜਿਹਾ ਕਾਰਨ ਸੀ ਹੋ ਗਿਆ। ਅੱਗੇ ਇਉਂ ਪਰਮੇਸ਼ਰ ਪਾਏ ਆਪੇ ਆਪ ਵਰਤਦਾ ਗੁਰਮੁਖ ਸੁਖ ਜਿਸ ਹੈ, ਇਉਂ ਵਾਹਿਗੁਰੂ ਪਾਈ ਆਪੇ ਆਪ ਵਰਤ ਲਿਆ ਸਾਰਿਆਂ ਵਿੱਚ। ਇੱਦਾਂ ਜਿਵੇਂ ਪਾਣੀ ਕਿੰਨੇ ਰੂਪਾਂ ਵਿੱਚ ਰੂਪ ਹੋ ਕੇ ਵਰਤ ਰਿਹਾ ਹੈ, ਪਹਿਲਾਂ ਲੈਣਾ ਸੰਗਤ ਦਾ ਭਾਵ, ਜੇ ਕੋਈ ਸੰਗਤ ਕਰਦਾ ਹੋਇਆ ਰੂਪ ਧਾਰਦਾ, ਦੂਜਾ ਪਰਮੇਸ਼ੁਰ ਦੀ ਵਿਆਪਕਤਾ, ਇਉਂ ਪਰਮੇਸ਼ੁਰ ਵੀ ਕਿੰਨੇ ਰੂਪਾਂ ਵਿੱਚ ਹੋ ਕਰਕੇ ਉਹ ਜਿਹੜਾ ਹੈ ਇਹਨਾਂ ਰੂਪਾਂ ਵਿੱਚ ਵਰਤ ਰਿਹਾ। ਇਸ ਗੱਲ ਦਾ ਗੁਰਮੁਖ ਸੁੱਖ ਜਿਸੈ। ਇਹ ਸੁੱਖ ਭਾਈ ਜਿਹੜਾ ਸੀ, ਜਿਹੜੇ ਗੁਰਮੁਖ ਬਣ ਗਏ ਹੈ, ਉਹਨਾਂ ਨੂੰ ਆਤਮਿਕ ਸੁੱਖ ਜਿਹੜਾ ਹੈ ਭਾਈ ਪ੍ਰਾਪਤ ਹੁੰਦਾ, ਉਹੋ ਜਿਹਾ ਹੈ ਜਿਸੈ, ਉਹਦੇ ਵਰਗਾ ਹੀ। ਹਾਂਜੀ, ਹੁਣ ਦੇ ਅੰਤ ਦੀ ਵਰਖਾ ਚਾਹੋ ਪੜ੍ਹੋ ਪਵੇ। ਕਾਲਾ ਰੰਗ ਪੀਦਾ ਹੈ ਤਮੋ ਗੁਣੀਆਂ ਦਾ, ਤਿੰਨ ਗੁਣ ਨੇ ਨਾ ਮਾਇਆ ਦੇ, ਤਮੋ ਗੁਣ, ਰਜੋ ਗੁਣ, ਸਤੋ ਗੁਣ, ਮਾਇਆ ਦੇ ਤਿੰਨ ਗੁਣ ਨੇ। ਰਜੋ ਗੁਣੀ ਤਮੋ ਗੁਣੀਆਂ ਦਾ ਕਿਹੋ ਜਿਹਾ? ਉਹ ਕਾਲਾ ਰੰਗ ਹੈ। ਤਮੋ ਗੁਣ ਦਾ ਸੁਭਾਅ ਕਿੱਦਾਂ ਦਾ ਹੁੰਦਾ? ਬੜੇ ਕ੍ਰੋਧੀ ਹੁੰਦੇ ਨੇ, ਲੜਾਕੇ, ਛਿਣ ਛਿਣ ਵਿੱਚ ਕ੍ਰੋਧ। ਅਤੇ ਇਵੇਂ ਜਾਂ ਘਰਦਿਆਂ ਨਾਲ ਲੜੀ ਜਾਣਾ, ਜਾਂ ਨਿਆਣੇ ਕੁੱਟ ਸਿੱਟਣੇ, ਮਾੜੀ ਮਾੜੀ ਗੱਲ 'ਤੇ ਗੁੱਸਾ ਕਰੀ ਜਾਣਾ, ਇਹ ਤਮੋ ਗੁਣੀ ਦਾ ਇੱਕ ਲੱਛਣ ਹੈ। ਇਸੇ ਤਰ੍ਹਾਂ ਤਮੋ ਗੁਣੀ ਨੂੰ ਭੁੱਖ ਬੜੀ ਲੱਗਦੀ ਹੈ, ਹਰ ਥੋੜ੍ਹਾ ਚਿਰ ਬਾਅਦ ਛੱਕੀ ਜਾਣਾ ਛੱਕੀ। ਅਤੇ ਤੀਜਾ ਦਾ ਵੀ ਨੀਂਦ ਬੜੀ ਆਉਂਦੀ ਹੈ, ਆਲਸੀ ਨੰਬਰ ਵਨ। ਇਉਂ ਇਹ ਕਾਲੇ ਰੰਗ ਤਮੋ ਗੁਣੀ ਹੈ, ਪਰ ਇਹ ਕਾਲਾ ਹੀ, ਜੇ ਇਹਨਾਂ ਦੀ ਸੰਗਤ ਕਰ ਲਓ ਤਮੋ ਗੁਣੀਆਂ ਦੀ, ਤਾਂ ਉਹ ਵੀ ਭਾਈ ਕਾਲਾ ਹੀ ਦਿਸੂ ਉਹਦੇ ਨਾਲ, ਉਹਦੇ ਵਰਗੇ ਤਮੋ ਗੁਣ ਧਾਰਨ ਕਰ ਲਏਗਾ। ਅੱਗੇ ਰੱਤਾ ਰੱਤੇ ਰੰਗ ਵਿੱਚ ਸੋ ਰੱਤਾ ਲਾਲ ਰੰਗ ਹੈਗਾ ਰਜੋ ਗੁਣੀਆਂ ਦਾ, ਰਜੋ ਗੁਣ ਦਾ ਲਾਲ ਰੰਗ ਹੈ। ਰਜੋ ਗੁਣ ਕੀ ਹੈ? ਮੈਂ ਆਹ ਵੀ ਬਣਾ ਲਾ, ਮੈਂ ਉਹ ਵੀ ਬਣਾ ਲਾ, ਪ੍ਰਵਿਰਤੀ ਮਾਰ, ਇੱਕ ਬਣਾ ਲਿਆ ਮਕਾਨ ਹੋਰ ਚਾਹੀਦੇ, ਦੁੱਧ ਇੱਕ ਗੱਡੀ ਲੈ ਲਈ ਨਹੀਂ ਸਕਦਾ, ਦੂਜੇ ਨੂੰ ਵੱਧ ਕੇ ਤਾਂ ਦਿਖਾਵਾਂ ਮੇਰੇ ਕੋਲ ਇੰਨੀ ਆ। ਅਤੇ ਇਸ ਤਰ੍ਹਾਂ ਦੀਆਂ ਉਹਦੀ ਇਹ ਲਾ ਜਿਹੜੀ ਹੈ ਤਸਨਾਲੂ ਉਹਦੀ ਵਰਤੀ ਹੁੰਦੀ ਹੈ, ਉਹਨੂੰ ਪ੍ਰਾਪਤ ਕਰਨ ਵਿੱਚ ਉਦਮ ਬਹੁਤ ਕਰਦਾ, ਬੜੀ ਸਖ਼ਤ ਮਿਹਨਤ ਕਰਦਾ, ਦਿਨ ਰਾਤ ਲੱਗਾ ਰਹਿੰਦਾ, ਨਾ ਹੀ ਜਾਂਦਾ ਉਹ ਟਾਈਮ ਹੋਰ ਨਹੀਂ ਹੈ, ਨਹੀਂ ਸਿਮਰਨ ਕਰਨ ਵਾਸਤੇ ਕੋਈ ਟਾਈਮ ਹੈ ਨਹੀਂ, ਕਿੱਥੇ ਵਿਹੜ ਸਾਡੇ ਕੋਲ। ਅਤੇ ਫੋਨ ਭਾਵੇਂ ਕੰਮ ਤੋਂ ਇੱਕ ਮਿੰਟ ਨਹੀਂ ਲੈਂਦਾ, ਉਹ ਉਸ ਕੰਮ ਲਈ ਉਦਮ ਹੀ ਬਣਿਆ ਹੀ ਰਹਿੰਦਾ, ਇਸ ਕੰਮ ਨੂੰ ਵੀ ਇੱਧਰੋਂ ਵੀ ਪ੍ਰਾਪਤ ਕਰਾਂ, ਉੱਧਰੋਂ ਵੀ ਪ੍ਰਾਪਤ ਕਰਾਂ, ਇੱਧਰ ਭੱਜ ਦੌੜ ਪ੍ਰਵਿਰਤੀ। ਸਮਾਨ ਕਹਿੰਦੇ ਜੇ ਇਉਂ ਰੱਤਾ ਰੰਗ ਜਿਹੜਾ ਰਜੋ ਗੁਣੀ ਦਾ ਹੈ, ਉਹਦੇ ਨਾਲ ਮਿਲ ਕੇ ਉਹ ਹਾਈ ਰੂਪ ਧਾਰਨ ਕਰ ਲੈਂਦਾ ਹੈ। ਅੱਗੇ ਪੀਲਾ ਰੰਗ ਜਿਹਨੂੰ ਮੈਂ ਵੈਰਾਗੀਆਂ ਦਾ, ਵੈਰਾਗਵਾਨਾਂ ਦੀਆਂ ਨਹੀਂ ਨਾ, ਕੋਈ ਵੈਰਾਗੀ ਹੁੰਦਾ ਉਹਦੇ ਸੱਚੇ ਅਤੇ ਨੌ ਨਿਸ਼ਾਨੀਆਂ ਘੱਟ ਜਾਂਦੀਆਂ। ਆਹ ਛੱਡੋ ਰੰਗ ਜੜ ਦੋ ਚਸ਼ਮਤਾ, ਅਤੇ ਕੰਮ ਖੁਰਦਣੋ, ਕੰਮ ਖੁਰਦਣੋ ਬੋਲਚਾਲ ਘੱਟ ਜਾਂਦੀ ਹੈ। ਇਹ ਨਿਸ਼ਾਨੀਆਂ ਨੌ ਨਿਸ਼ਾਨੀਆਂ ਨੇ, ਪਹਿਲਾ ਹੈਗਾ ਆਹ ਛੱਡੋ, ਠੰਡੇ ਹੋ ਗਏ ਉਹਨੇ ਵੈਰਾਗੀ ਨੂੰ, ਜਿੰਨਾ ਚਿਰ ਰੱਬ ਦੀ ਪ੍ਰਾਪਤੀ ਨਾ ਹੋਈ ਆਪਣੇ ਪਿਆਰੇ ਨੂੰ ਮਿਲੇ ਨਾ, ਠੰਡੇ ਹੋ ਗਿਆ ਲੈਂਦਾ ਹੈ। ਇੱਕ ਨਿਸ਼ਾਨੀ ਇਹਦੀ ਆ, ਆਹ ਛੱਡ ਦੋ ਰੰਗ ਚੜ ਦੋ, ਜਦ ਨਾ ਪੀਲਾ ਰੰਗ ਪੀਲਾ ਪੈ ਜਾਂਦਾ ਹੈ ਵੈਰਾਗੀ ਦਾ, ਜਿੰਨਾ ਚਿਰ ਪ੍ਰਾਪਤੀ ਨਹੀਂ ਹੋਈ ਆਪਣੇ ਪਿਆਰੇ ਨੂੰ ਮਿਲਿਆ ਨਹੀਂ ਹੈ। ਆਹ ਛੱਡ ਦੋ ਰੰਗ ਚੜ ਦੋ ਚਸ਼ਮ ਤਰ, ਚਸ਼ਮ ਨਾਮ ਨੇਤਰਾਂ ਦੇ ਵਿੱਚੋਂ ਵੈਰਾਗ ਦੇ ਹੰਝੂ ਡਿੱਗਦੇ ਰਹਿੰਦੇ ਨੇ। ਕੰਮ ਖੁਰਦਨੋ ਕੰਮ ਗੁਫਤਨੋ, ਖੁਰਦਨ ਨਾਮ ਖਾਣਾ, ਖਾਣਾ ਘੱਟ ਜਾਂਦਾ ਵੈਰਾਗੀ ਦਾ, ਬੋਲਚਾਲ ਘੱਟ ਜਾਂਦੀ, ਨਹੀਂ ਬੋਲਦਾ ਕਿਸੇ ਨਾਲ ਵੈਰਾਗ ਚ। ਕੰਮ ਖੁਰਦਨੋ ਕੰਮ ਗੁਫਤਨੋ, ਖੁਆਬਸ ਹਰਾਮ, ਨੀਂਦ ਉਹਦੀ ਹਰਾਮ ਹੋ ਜਾਂਦੀ ਹੈ। ਛੇ ਹੋ ਗਈਆਂ, ਤਿੰਨ ਇੰਤਜ਼ਾਰੀ ਬੇਕਰਾਰੀ ਦਸਤ ਸਰ, ਇੰਤਜ਼ਾਰ ਅਡੀਕ ਵਿੱਚ ਬੈਠਾ ਰਹਿੰਦਾ ਕਦੋਂ ਮਿਲੂਗਾ, ਦਸਤ ਸਰ ਮੱਥੇ 'ਤੇ ਹੱਥ ਰੱਖ ਕੇ ਅਜੇ ਮਿਲਿਆ ਨਹੀਂ, ਬੇਕਰਾਰੀ ਦਿਲ ਕਾਲਾ ਪੈਂਦਾ ਹੈ। ਇਹ ਨੌ ਨਿਸ਼ਾਨੀਆਂ ਵੈਰਾਗੀ ਦੀਆਂ ਨੇ, ਉਹਨਾਂ ਵਿੱਚ ਇੱਥੇ ਲਿਖਿਆ ਪੀਲਾ ਪੀਲਾ ਵੇ ਮਿਲੈ, ਇਉਂ ਇਹ ਪੀਲਾ ਰੰਗ ਵੈਰਾਗੀ ਦਾ ਹੈ, ਰੰਗ 'ਤੇ ਲਾਲੀ ਨਹੀਂ ਰਹਿੰਦੀ ਵੈਰਾਗਮਾਨ ਦੇ, ਤਾਂ ਪੀਲਾ ਜੇ ਵੈਰਾਗੀਆਂ ਨੇ ਮਿਲਦਾ ਹੈ ਵੈਰਾਗਮਾਨ ਹੋ ਜਾਂਦਾ ਹੈ। ਹਿੱਤ ਜੇ ਹੀ ਵਿਸ਼ਾ, ਉਹ ਇਹ 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 ਕਾਰਨ ਜਿਹੜਾ ਇਹ ਕਾਰਨ ਦੇਖਦਾ ਹੈ ਵੈਸਾ ਹੀ ਹੋ ਜਾਂਦਾ ਹੈ, ਵੈਰਾਗਮਾਨ ਦਾ ਸੱਚ ਹੋ ਜਾਂਦਾ ਹੈ। ਅੱਗੇ ਜੀ ਹਾਂਜੀ, ਇੱਕ ਮਿੰਟ, ਹਾਂਜੀ ਪੀਲਾ ਪੀਲਾ ਨਹੀਂ ਸਤੋ ਗੁਣ ਨਹੀਂ ਜਾਇਆ, ਇਹ ਵੈਰਾਗਮਾਨ ਰੰਗ, ਪੀਲਾ ਸਤੋ ਗੁਣ 'ਚ ਨਾ ਲਿਖਿਓ, ਵੈਰਾਗੀਆਂ ਦਾ ਰੰਗ, ਵੈਰਾਗ ਦਸ਼ਾ ਵਾਲਾ, ਉਹ ਅੱਗੇ ਆਊਗਾ। ਸਾਵਾ ਸਾਵੇ ਰੰਗ ਮਿਲ, ਅਤੇ ਸਾਵਾ ਰੰਗ ਜਿਹੜਾ ਹੈ ਇਹ ਹਰਾ ਹੈ, ਹਰਾ ਰੰਗ ਇਹਦਾ ਭਾਈ ਨਾਮ ਅਭਿਆਸੀਆਂ ਦਾ, ਮਨ ਖਿੜਿਆ ਹਰਿਆ ਬਾਗ, ਨਾਮ ਸਿਮਰਨ ਕਰਨ ਵਾਲੇ ਦਾ ਮਨ ਜਿਹੜਾ ਮੁਰਝਾਇਆ ਰਹਿੰਦਾ ਸੀ, ਈਰਖਾ ਜਾ ਕੇ ਸੜਦਾ ਰਹਿੰਦਾ ਸੀ, ਅਤੇ ਉਹ ਹੁਣ ਖਿੜ ਗਿਆ, ਹਰਾਪਣਾ ਹੋ ਗਿਆ। ਅਤੇ ਇਉਂ ਜਿਹੜਾ ਸੀ ਨਾਮ ਵਿਆਸੀਆਂ ਦੇ ਜਿਹੜੇ ਸੀ ਉਹਨਾਂ ਨਾਲ ਮਿਲ ਕੇ ਇਹ ਹਰਾ ਭਰਾ ਹੋ ਨਿਬੜਿਆ। ਉਹਦੇ ਬਾਅਦ ਉਹਦੇ ਸਾਰਕਾ ਹੀ ਹੋ ਗਿਆ, ਸਰਿਸ਼ਾ ਉਹਦੇ ਵਰਗਾ ਹੋ ਗਿਆ। ਅੱਗੇ ਇੱਥੇ ਆਉਣਾ ਸਤੋ ਤੱਤਾ ਜੇ ਬਹੁਤੇ ਕ੍ਰੋਧੀਆਂ ਨਾਲ ਮਿਲ ਗਿਆ, 10 ਦਿਨ ਕ੍ਰੋਧੀਆਂ ਸੰਗਤ ਕਰ ਲਓ, ਉੱਦਾਂ ਹੀ ਬੜਬੋਲਾ ਹੋਈ ਉਹਦੇ ਵਰਗੇ ਸੁਭਾਅ ਤੱਤਿਆਂ ਨਾਲ ਮਿਲ ਕੇ ਮਨ ਦਾ ਸੁਭਾਅ ਤੱਤਾ ਹੋ ਜਾਂਦਾ। ਅਤੇ ਇਵੇਂ ਹੀ ਠੰਡਾ ਸ਼ਾਂਤ ਚਿੱਤ ਵਾਲਿਆਂ ਨਾਲ ਮਿਲ ਪਵੇ, ਇਹ ਸ਼ਾਂਤ ਹੋ ਜਾਂਦਾ, ਠੰਡਾ ਹੋ ਜਾਂਦਾ, ਸਤੋਗੁਣੀ ਹੋ ਜਾਂਦਾ। ਸਤੋਗੁਣ ਕੀ ਹੁੰਦਾ? ਨਹੀਂ ਭਾਈ ਜੇ ਕੋਈ ਕੋਈ ਬਹੁਤਾ ਹੀ ਗਰਮ ਘਰ ਵਿੱਚ ਬੋਲੀ ਜਾਂਦਾ, ਉਹ ਧੀਰ ਵਿੱਚ ਰਹਿੰਦਾ, ਸ਼ਾਂਤ ਰਹਿੰਦਾ, ਉਹਦਾ ਕ੍ਰੋਧ ਉਹਦੇ ਉਹਦੀ ਠੰਡ ਨੂੰ ਉਹਦੀ ਸ਼ਾਂਤੀ ਨੂੰ ਵਿਖੇ ਵਿੱਚ ਨਹੀਂ ਲੈ ਕੇ ਆਉਣ ਦਿੰਦਾ, ਸ਼ਾਂਤ ਹੈ, ਧੀਰਜ ਵਿੱਚ ਹੈ। ਉਹ ਆਪਣਾ ਗੁਣ ਨਹੀਂ ਬਦਲਦਾ। ਇਹ ਗੁਣ ਬਦਲ ਤੇ ਗਾਥਾ ਵੀ ਚੇਤੇ ਆਈ, ਜਿਵੇਂ ਸੰਭਾਲ ਕਿਹਦਾ ਜਿਹੜਾ ਭਲੇ ਕਰਨ ਵਾਲਾ ਕਿੱਦਾਂ ਬਣ ਗਿਆ, ਭਲਾਈ ਉਹ ਕਰਦਾ। ਪਰਮਾਤਮਾ ਨੇ ਕੋਈ ਨਦੀ ਕਿਨਾਰੇ ਤੁਰੀ ਜਾ ਰਹੇ ਨੇ ਤਾਂ ਨਾਲ ਸੇਵਕ ਵੀ ਨੇ, ਚੇਲੇ ਵੀ ਨੇ, ਕੀ ਵੇਖਿਆ ਕਿ ਪਿੱਛੂ ਹੈ, ਉਹ ਨਦੀ 'ਚ ਡਿੱਗ ਗਿਆ। ਉਹ ਪਿੱਛੂ ਡਿੱਗਿਆ, ਮਹਾਤਮਾ ਨੇ ਜਿਹੜਾ ਸੀ ਫੜ ਕੇ ਕੱਢਿਆ। ਹੁਣ ਪਿੱਛੂ ਦਾ ਆਪਣਾ ਸੁਭਾਅ ਹੈ ਕਿ ਡੰਗ ਮਾਰਨਾ ਹੀ ਮਾਰਨਾ, ਉਹਨੂੰ ਨਹੀਂ ਪਤਾ ਮੈਨੂੰ ਤਾਂ ਮੇਰਾ ਭਲਾ ਕਰ ਲਿਆ, ਪਾਣੀ 'ਚੋਂ ਕੱਢ ਲਿਆ, ਡੰਗ ਮਾਰ ਦਿੱਤਾ ਮਹਾਤਮਾ ਨੇ। ਫਿਰ ਡਿੱਗ ਗਿਆ, ਮਹਾਤਮਾ ਨੇ ਦੂਜੀ ਵਾਰੀ ਸਾਧੂ ਨੇ ਫਿਰ ਕੱਢਿਆ, ਡੰਗ ਫਿਰ ਮਾਰਤਾ। ਇੱਦਾਂ 4-5 ਵਾਰੀ ਹੋਇਆ। ਸੇਵਕ ਕਹਿਣ ਲੱਗੇ, ਮਹਾਰਾਜ ਕਿਉਂ ਐਸਾ ਕਰਦੇ ਹੋ? ਇਹ ਐਡਾ ਜ਼ਹਿਰੀਲਾ ਜਾਨਵਰ ਹੈ ਅਤੇ ਇਹ ਡੰਗ ਮਾਰੀ ਜਾਂਦਾ, ਤੁਸੀਂ ਡੁੱਬਣ ਦਿਓ, ਉਹਨੂੰ ਮਰਨ ਦਿਓ। ਸਾਧੂ ਕਹਿਣ ਲੱਗੇ, ਭਲਿਓ, ਇੱਕ ਟੇਢੀ ਸੁਣ ਵਾਲਾ ਜੀਵ ਹੈ, ਇਹ ਆਪਣਾ ਸੁਭਾਅ ਡੰਗ ਮਾਰਨ ਵਾਲਾ ਨਹੀਂ ਛੱਡਦਾ, ਮੈਂ ਦਇਆ ਵਾਲਾ ਕਿਉਂ ਛੱਡਾਂ? ਮੇਰਾ ਦਇਆ ਕਰਨਾ ਕੰਮ। ਇਉਂ ਭਾਈ ਇਹ ਜਿਹੜੇ ਨੇ ਜਿਹੜੇ ਸ਼ਾਂਤ ਚਿੱਤ ਹੁੰਦੇ ਨੇ, ਉਹ ਕ੍ਰੋਧੀਆਂ ਨੇ ਮਿਲ ਕੇ ਕਦੇ ਕ੍ਰੋਧਮਾਨ ਨਹੀਂ ਹੁੰਦੇ, ਸਤੋਗੁਣੀ ਹੁੰਦੇ ਨੇ, ਭਲਾ ਹੀ ਕਰਨ ਵਾਲੇ ਹੁੰਦੇ। ਉਹਨਾਂ ਨਾਲ ਮਿਲ ਕੇ ਹਿੱਤ ਜਿਸੈ ਤਿਸੈ, ਜਿਹਾ ਜਿਹਾ ਉਹ ਕਾਰਨ ਹੁੰਦਾ ਹੈ ਭਲੇ ਕਰਨ ਵਾਲੇ ਦਾ, ਵਾਹਿਗੁਰੂ ਰੂਪ ਹੋ ਜਾਂਦਾ। ਅੱਗੇ ਵਾਹਿਗੁਰੂ ਭਾਈ ਆਪਣੇ ਆਪ ਰੂਪ ਹੋ ਕਰਕੇ ਆਪੇ ਆਪ ਹੀ ਵਰਤ ਰਿਹਾ ਸਾਰਿਆਂ ਵਿੱਚ, ਕ੍ਰੋਧੀਆਂ 'ਚ ਕ੍ਰੋਧੀ ਰੂਪ ਹੋ ਕੇ ਬੈਠਾ ਹੈ, ਰਜੋਗੁਣੀਆਂ 'ਚ ਰਜੋਗੁਣੀ, ਤਮੋਆਂ 'ਚ ਤਮੋਗੁਣੀ, ਉਸ ਉਹਨਾਂ ਹੀ ਉਹਦੇ ਵਿੱਚ ਉਹਨਾਂ ਰੂਪਾਂ ਵਿੱਚ ਆ ਕੇ ਉਹਨੂੰ ਵਿਆਪਕ ਹੋ ਕੇ ਬੈਠਾ ਹੋਇਆ। ਗੁਰਮੁਖ ਸੁੱਖ ਜਿਸੈ, ਜਿਹੜਾ ਭਾਈ ਗੁਰਮੁਖ ਹੁੰਦਾ ਹੈ ਉਹ ਇਹ 3 ਗੁਣਾਂ ਤੋਂ ਉੱਪਰ ਉੱਠ ਕਰਕੇ ਗੁਰਮੁਖ ਬਣ ਕੇ ਆਤਮਿਕ ਸੁੱਖ ਵਿੱਚ ਭਾਈ ਮਿਲ ਜਾਂਦਾ ਹੈ। ਜਿਸ ਤਰ੍ਹਾਂ ਆਤਮਿਕ ਸੁੱਖ ਦਾ ਉਹਦਾ ਮੇਲ ਹੋ ਜਾਂਦਾ, ਉਹੀ ਸੁੱਖ ਬਣ ਜਾਂਦਾ ਹੈ ਜਿਹੋ ਜਿਹਾ ਆਤਮਿਕ ਸੁੱਖ ਹੁੰਦਾ ਹੈ। ਅੱਗੇ
ਦੀਵਾ
ਵਾਲਾ ਬਸੰਤ ਰੋ ਆਲੇ ਕੰਨਾ ਵੀ ਹੈਗਾ ਇੱਥੇ ਆ ਹਨੇਰੇ ਦੇ ਆਲੇ ਨੂੰ ਕੰਨਾ ਹੈ, ਇੱਕ ਮਰਜ਼ੀ ਇਹਨਾਂ ਨੂੰ ਪੁੱਛਣ ਦੇ ਬਾਬਿਆਂ ਨੂੰ ਹੈ ਨੀ ਆਲੇ ਨੂੰ ਕੰਨੇ ਨੂੰ ਹਨੇਰੇ ਦੇ ਅਜੀਤ ਸਿੰਘ ਹਨੇਰੇ ਦੇ ਬਾਰੇ ਮੈਂ ਆੜੇ ਨੂੰ ਕੰਨਾ ਪੁੱਛਿਆ ਹੈਗਾ, ਉਹੀ ਪੁੱਛਿਆ ਗਿਆ। ਦੀਵਾ ਬਲੈ ਬਸੰਤ ਰੋ, ਅੱਗ ਤੋਂ ਕੀ ਬਲਦਾ ਹੈ? ਦੀਵਾ ਕਿਵੇਂ ਬਲਦਾ? ਅੱਗ ਨਾਲ, ਅੱਗ ਦੀ ਸੰਗਤ ਕਰਕੇ ਦੀਵਾ ਬਲਿਆ, ਬਲ ਕੇ ਕੀ ਹੋਇਆ? ਚਾਨਣ ਆ ਹਨੇਰਾ, ਹਨੇਰੇ ਦਲਾਮਾ ਤਾਂ
ਨਹੀਂ,
ਹਾਂ ਠੀਕ, ਆ ਹਨੇਰੇ, ਹਨੇਰੇ ਵਿੱਚ ਚਾਨਣ ਕਰ ਦਿੰਦਾ ਹੈ। ਅੱਗ ਦੀ ਸੰਗਤ ਕੀਤੀ ਦੀਵੇ ਨੇ ਤਾਂ ਪ੍ਰਕਾਸ਼ ਰੂਪ ਹੋ ਗਿਆ, ਹਨੇਰਾ ਦੂਰ ਕਰਨ ਨੂੰ ਸਮਰੱਥ ਹੋਇਆ। ਅੱਗੇ ਲਖੇਰੇ, ਲੈਲੋ ਸਿਆਰੀ ਹੋਣੀ, ਹਾਂ ਲਖੇਰੇ, ਹਾਂ ਦੀਪਕ ਉਹੀ ਦੀਵਾ, ਫਿਰ ਜਿਹੜਾ ਸੀ ਉਹਦੀ ਲਾਟ ਚੌਂਕੀ ਬਣ ਗਈ, ਮਸ ਮੈਨੇ ਕਾਲਖ ਨਿਕਲੀ, ਸਿਆਹੀ ਬਣ ਗਈ, ਮਸ ਮੈਨੇ ਸਿਆਹੀ, ਦੀਵੇ ਦੀ ਕਾਲਖ ਦੀ ਸਿਆਹੀ ਬਣ ਗਈ। ਪੁਰਾਣੇ ਸਮੇਂ ਵਿੱਚ ਸਿਆਹੀ ਇੱਦਾਂ ਹੀ ਬਣਾਉਂਦੇ, ਆਪਾਂ ਵੀ ਵੱਡੇ ਸਕੂਲਾਂ 'ਚ ਪੜ੍ਹ ਕੇ ਆਏ ਹਾਂ ਅਤੇ ਮੁੱਲ ਵਾਲੀ ਦੇ ਨਹੀਂ ਮਿਲਣੀ ਤਾਂ ਆਪਣਾ ਦੀਵੇ ਦੀ ਲੋਟ ਲਾਈ ਜਾਣੀ, ਪਾਣੀ 'ਚ ਘੋਲ ਲੈਣੀ। ਤੁਸੀਂ ਗੁਰੂ ਗ੍ਰੰਥ ਸਾਹਿਬ ਜਿਹੜੇ ਪੁਰਾਤਨ ਗ੍ਰੰਥ ਲਿਖੇ ਨੇ ਨਾ ਹੱਥ ਲਿਖਤ, ਉਹਨਾਂ ਦੇ ਅਖੀਰਲੇ ਅੰਗ 'ਤੇ ਸਿਆਹੀ ਦੀ ਵਿਧੀ ਲਿਖੀ ਹੁੰਦੀ ਹੈ ਵੀ ਕਿਹੜੀ ਸਿਆਹੀ ਕਿਸ ਵਿਧੀ ਨਾਲ ਲਿਖੀ, ਆ ਕਿਸ ਵਿਧੀ ਨਾਲ ਸਿਆਹੀ ਬਣਾਈ, ਜਿਹਨਾਂ ਲਿਖਿਆ ਗਿਆ ਗੁਰੂ ਗ੍ਰੰਥ ਸਾਹਿਬ। ਜਿਹੜਾ ਕਰਤਾਰਪੁਰ ਵਾਲੀ ਬੀੜ ਹੈ ਭਾਈ ਗੁਰਦਾਸ ਸਾਹਿਬ ਜੀ ਦੇ ਲਿਖਾਰੀ ਤੇ, ਜਿਹਨਾਂ ਆਪਾਂ ਬਾਰਾਂ ਪੜ੍ਹ ਰਹੇ ਹਾਂ, ਅਤੇ ਉਹਨਾਂ ਦੇ ਅਖੀਰ 'ਤੇ ਜਾ ਕੇ ਵੀ ਉੱਥੇ ਕਰਤਾਰ ਵਾਲੀ ਬੀੜ ਦੇ ਉੱਤੇ ਵੀ ਜਿਹੜਾ ਸਿਆਹੀ ਦੀ ਵਿਧੀ ਲਿਖੀ ਹੋਈ ਹੈ ਕਿ ਵਿਧੀ ਅਸੀਂ ਕਿੱਦਾਂ ਬਣੀ ਸਾਈ, ਇੰਨੇ ਤੋਲੇ ਦੇ ਵਿੱਚ ਦੀਵੇ ਦੀ ਕਾਠ ਲੋ ਪਾਈ, ਇੰਨੇ ਤੋਲੇ ਦੇ ਵਿੱਚ ਗੂੰਦ ਪਾਈ, ਕਿੱਕਰ ਦੀ ਗੂੰਦ ਜਿਹੜੀ ਹੈ, ਇੰਨੇ ਤੋਲੇ ਦੇ ਸੋਨੇ ਦਾ ਲਿਕੁਡ ਪਾਇਆ। ਫਿਰ ਉਹ ਕੁਝ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਕੀੜੇ ਮਾਰ ਹੁੰਦੀਆਂ ਨੇ, ਉਹਨਾਂ ਦਾ ਵੀ ਵਿੱਚ ਨਾਲ ਦੇ ਵਿੱਚ ਤਾਂ ਜੋ ਪੇਪਰ ਕਾਗਜ਼ ਨੂੰ ਕੀੜਾ ਨਾ ਲੱਗੇ, ਕੀੜਾ ਪਰੂਫ ਚੀਜ਼ਾਂ, ਇਉਂ ਸਿਆਹੀ ਦੀ ਵਿਧੀ। ਸੋ ਪੁਰਾਣੇ ਸਮੇਂ ਦਾ ਸਿਆਹੀ ਬਣਦੀ। ਦੀਪਕ ਵਿੱਚੋਂ ਮਸ ਹੋਏ ਕੰਮ ਆਏ ਲਖੇਰੇ, ਇਉਂ ਦੀਵੇ ਵਿੱਚੋਂ ਸਿਆਹੀ ਜਿਹੜੀ ਕਣਕ ਤੋਂ ਬਣੀ ਕੀ ਕੰਮ ਆਉਂਦੀ ਹੈ, ਲਖੇਰੇ ਲਿਖਣ ਵਾਲਿਆਂ ਦੇ ਕੰਮ ਆਉਂਦੀ ਹੈ, ਲਿਖਾਰੀਆਂ ਦੇ ਲਿਖਦੇ ਨੇ। ਹਾਂਜੀ ਅੱਗੇ, ਕਾਮਣੀ ਇਸਤਰੀ ਜੇ ਕਿਤੇ ਬੀਬੀਆਂ ਦੇ ਹੱਥ ਆ ਜਾਂਦਾ ਇਹ ਜੀ ਹੈ ਉਹਦੀ ਕਾਲਖ। ਪੁਰਾਣੇ ਸਮੇਂ ਵਿੱਚ ਲੋ ਅਤੇ ਸੁਰਮਾ ਮੁੰਨੀ ਸੀ ਬੀਬੀਆਂ ਲੈਂਦੀਆਂ, ਦੀਵੇ ਦੀ ਲੋ ਜਿਹੜੀ ਆ ਲਾਟ ਦੇ ਉੱਤੇ ਇੱਕ ਕੋਰੀ ਠੂਠੀ ਰੱਖ ਦਿੰਦੀਆਂ ਉੱਪਰ ਮੁੱਦੀ ਮਾਰ ਕੇ, ਉਹ ਦੀਵੇ ਦੀ ਲੋ ਜਿਹੜੀ ਸੀ ਠੂਠੀ ਦੇ ਅੰਦਰ ਲੱਗੀ ਜਾਂਦੀ, ਉਹ ਕਾਲਖ ਵੀ ਜਿਹੜੀ ਸੀ ਸਭ ਤੋਂ ਵਧੀਆ, ਕਦੇ ਇੱਕ ਜਲੇ ਹੋਇਆ ਸੁਰਮਾ ਵਧੀਆ ਹੋਇਆ ਲੋ ਇਹ ਹੈ, ਨਾਲੇ ਆਪ ਪਾ ਲੈਂਦੀਆਂ ਨਾਲੇ ਨਿਆਣੇ ਦੀ ਪਾ ਦਿੰਦੀਆਂ, ਅਤੇ ਨਾਲ ਕੀ ਕਰਦੀਆਂ ਉਸੇ ਕਾਲਖ ਦਾ ਟਿੱਕਾ ਮੱਥੇ 'ਤੇ ਵੀ ਲਾ ਦਿੰਦੀਆਂ, ਮੇਰੇ ਨਿਆਣੇ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ, ਕਈ ਕੰਮ ਕਰ ਲੈਂਦੀਆਂ। ਜਾਂ ਸਿੱਖ ਆਪਣੇ ਵੀ ਕਿਤੇ ਲਾ ਲੂ ਲੈਣਾ, ਗੁਆਂਢਣ ਦੀ ਨਜ਼ਰ ਨਾ ਲੱਗ ਜਾਵੇ। ਇਸ ਤਰ੍ਹਾਂ ਉਹ ਕਾਮਣੀ ਇਸਤਰੀ ਦੇ ਹੱਥ ਕਿਤੇ ਆ ਜਾਏ ਅਤੇ ਇਹੀ ਕਜਲ ਬਣ ਜਾਂਦਾ, ਸੰਗ ਭਲੇ ਭਲੇ ਰਹਿ। ਜੇ ਭਲਿਆਂ ਦੀ ਸੰਗਤ ਕੀਤੀ ਆ ਤਾਂ ਭਲਾ ਹੈ ਇਹ ਕਾਲਖ, ਜੇ ਕਿਸੇ ਨੇ ਕੋਈ ਬਹੁਤਾ ਕੋਈ ਕਰਮ ਕਰ ਦਿੱਤਾ ਉਹ ਕਾਲਖ ਉੱਥੇ ਵੀ ਵਰਤੀ, ਕਹਿੰਦੇ ਮੂੰਹ ਕਾਲਾ ਕਰ ਦੇਵੇ ਇਹਦਾ, ਫਿਰ ਲਹਿੰਦਾ ਸੀ ਉੱਥੇ ਬਿਆਲੀ ਲਾ ਦੇਣੀ, ਵਧੀਆ ਛੇਤੀ ਲੈ ਲੈਂਦਾ ਵੀ ਕਹਿੰਦੇ ਜੋ ਤਵੇ ਵਾਲੀ ਤਾਂ ਛੇਤੀ ਲੈ ਜੂ, ਕਿਉਂ ਪਿੱਪਲ ਭਲਿਆਂ ਨਾਲ ਮਿਲ ਕੇ ਇਹੀ ਕਾਲਖ ਜਿਹੜੀ ਸੀ ਭਲਾ ਰੂਪ ਧਾਰ ਗਈ ਅਤੇ ਬੁਰਿਆਂ ਨਾਲ ਮਿਲ ਕੇ ਭਲਾ ਰੂਪ ਧਾਰ ਜਾਂਦੀ ਹੈ। ਲਿਖਾਰੀਆਂ ਦੇ ਹੱਥ ਜਾ ਕੇ ਵੇਖ ਕਿੰਨੇ ਗ੍ਰੰਥ ਬਣਾ ਕੇ ਲਿਖ ਦਿੱਤੇ। ਚਲੋ ਇਹ ਮਸਵਾਣੀ ਨਾਮ ਸਿਆਹੀ ਦਾ, ਇਹ ਤੋਂ ਬਣੀ ਹੋਈ ਸਿਆਹੀ, ਫਿਰ ਗੁਰਮੁਖਾਂ ਕੋਲ ਆ ਗਏ, ਉਹਨਾਂ ਨੇ ਹਰੀ ਦਾ ਚਸ ਲਿਖਣਾ ਇਸੇ ਦੇ ਨਾਲ, ਭਲਾ ਕੰਮ ਹੋ ਗਿਆ। ਹਾਂਜੀ ਜੇ ਕਿਤੇ ਦਫ਼ਤਰ ਵਾਲਿਆਂ ਕੋਲ ਆ ਗਈ, ਉਹਨਾਂ ਨੇ ਦਫ਼ਤਰ ਦੇ ਹਿਸਾਬ ਕਿਤਾਬ ਵਾਲੇ ਉਹਦੇ ਲਿਖਾ ਭਰੀ ਜਾਣਾ, ਮਾੜਾ ਚੰਗਾ ਜਿਹਾ ਜਿਹਾ ਠੱਗੀ ਠੋੜੀਆਂ ਵਾਲੇ ਪਿੱਛੇ ਲਿਖੀ ਜਾਣੇ ਨੇ, ਰੁਪਈਏ 20 ਲੱਗ ਗਏ ਉੱਥੇ 40 ਲਿਖ ਦਿੱਤੇ, ਉਹ ਦਫ਼ਤਰ ਵਾਲਿਆਂ ਦਾ ਕੰਮ ਆ ਗਈ ਅਤੇ ਉੱਥੇ ਨਹੀਂ ਹੋਇਆ ਜਾ ਰੁਕਦਾ। ਸਿਆਹੀ ਇੱਕੋ ਹੀ ਹਨ, ਸੰਗਤ ਵੱਖਰੀ ਵੱਖਰੀ ਕੀਤੀ, ਕੀ ਹੋਰ ਨਿਬੜੀ, ਦੀਵਾ ਤਾਂ ਇੱਕੋ ਹੀ ਸੀ। ਅੱਗੇ ਇਉਂ ਪਰਮੇਸ਼ਰ ਜੀ ਭਾਈ ਆਪੇ ਆਪ ਕਰਕੇ ਵੱਖਰਾ ਵੱਖਰਾ ਰੂਪਾਂ ਵਿੱਚ ਵਰਤ ਰਿਹਾ ਹੈ। ਹਾਂਜੀ ਕਹਿੰਦੇ ਕੁਝ ਹੈਗੀ ਮਸਮਾਣੀ ਹਰ ਜਸ ਲਿਖਾ ਹੈ, ਲਿਖੇ ਪਾਠ ਹੈ ਲਿਖੇ ਕਰ ਲਿਓ, ਮਸਮਾਣੀ ਹਰ ਜਸ ਲਿਖੇ ਦਫ਼ਤਰ ਅਗਲੇਰੇ, ਅਗਲੇਰੇ ਮੈਨੇ ਬਹੁਤੇ, ਫਿਰ ਬਹੁਤੇ ਦਫ਼ਤਰ ਜਿਹੜੇ ਮੁਨਸੀ ਲੋਕ ਕਲਰਕ ਲੋਕ ਨੇ ਉਹਨਾਂ ਦੇ ਇਹ ਦਫ਼ਤਰ ਦੇ ਵਿੱਚ ਇਹਨੂੰ ਇਹਦੇ ਨਾਲ ਲਿਖਦੇ ਨੇ, ਬਹੁਤ ਕੁਛ ਲਿਖਦੇ ਨੇ ਇਹਦੇ ਨਾਲ। ਹੁਣ ਤਾਂ ਨਹੀਂ ਕੋਈ ਰਹਿ ਗਈ ਜੀ, ਤਾਂ ਨਹੀਂ ਹੈ ਉਹ ਤਾਂ ਅਗਲੀ ਅਗਲੀ ਪੌੜੀ ਆ, ਉਹ ਤੋਂ ਬਾਅਦ ਤੁਸੀਂ ਇੱਕ ਸਾਲ ਵੱਧ ਮਾਰੀਏ, ਇਸੇ ਦੀ ਇੱਕ ਪੌੜੀ ਇੱਕ ਲੈਣ ਸਾਡੀ, ਤੁਸੀਂ ਇੱਕ ਸਾਲ ਅੱਗੇ ਵੱਧ ਮਾਰੇ, ਆਪੇ ਆਪ ਵਰਤਦਾ ਕਿਉਂ ਵਾਹਿਗੁਰੂ ਭਾਈ ਆਪੇ ਆਪ। ਕੀ ਪੰਜ ਨੇ ਲੈਣਾ ਤਿਆਰ, ਆਹ ਪੰਗਤੀ ਹੈ ਨੀ ਆਪੇ ਆਪ ਵਰਤਦਾ, ਨਹੀਂ ਇਹ ਪੰਗਤੀ ਹੈਗੀ ਆਪੇ ਆਪ ਵਰਤਦਾ, ਬਟ ਰੌਲਾ ਕੋਈ ਨਹੀਂ, ਉਹ ਆਪੇ ਆਪ ਵਰਤ ਰਿਹਾ ਵਾਹਿਗੁਰੂ। ਜਿਵੇਂ ਗੁਰਮੁਖ ਚੌ ਫੇਰੇ ਗੁਰਾਂ ਦੁਆਰਾ ਗੁਰਮੁਖ ਬਣ ਕੇ ਭਾਈ ਚੌਫੇਰੇ ਦੀਂਦਾ ਹੈ, ਚੌ ਪਾਸੀ ਦੀਂਦਾ ਹੈ ਵਾਹਿਗੁਰੂ, ਇੱਕ ਦਿਸ਼ਾ ਵਿੱਚ ਨਹੀਂ। ਉਹ ਅਗਲੀ ਚ ਜੋ ਗਲਤ ਉਹਨਾਂ ਕਿਤੇ ਪਾ ਦਿੱਤੀ। ਹਾਂਜੀ ਉਹ ਅੱਗੇ ਆ ਅਗਲੀ ਪੌੜੀ ਚ ਨਹੀਂ, ਇੱਥੇ ਗਲਤ ਟੈਪ ਹੋ ਗਿਆ ਉਹਨਾਂ ਨੇ ਜਿਹਨੇ ਇਹ ਪਾਇਆ ਸੀ ਪੌੜੀ ਵਿੱਚ। ਕਰੋ ਅੱਗੇ ਪੜ੍ਹੋ। ਅਗਲੀ ਪੌੜੀ ਚੱਲੇ ਹਾਂ ਜੀ ਆਪਾਂ। ਬਿਰਖ ਹੋਵੇ ਬੀਓ ਬੀਜੀ ਹੈ, ਹੁਣ ਬੀਜ ਇੱਕ ਨਿੱਕਾ ਜਿਹਾ ਹੈ, ਕਿੰਨਾ ਕੁ ਛੋਟਾ ਹੁੰਦਾ ਬੀਜ। ਆ ਬੋਰਡ ਦਾ ਬੀਜ ਦੇਖੋ, ਖਸ ਖਸ ਦੇ ਦਾਣੇ ਨੂੰ ਵੀ ਬਰੀਕ ਹੈ ਕਿੰਨਾ ਨਿੱਕਾ। ਜਦੋਂ ਬੀਜ ਦਿੰਦੇ ਹਾਂ ਧਰਤੀ ਦੀ ਸੰਗਤ ਕਰਦਾ, ਪਾਣੀ ਨਾਲ ਹੋ ਕੇ ਉੱਗਦਾ ਹੈ ਅਤੇ ਕਿੱਡਾ ਵੱਡਾ ਬੋਰਡ ਹੋ ਨਿਬੜਿਆ। ਐਵੇਂ ਪਿੱਪਲ ਦਾ ਬੀਜ ਕਿੰਨਾ ਨਿੱਕਾ, ਉਹ ਨਿੱਕੇ ਬੀਜ ਉਹਦਾ ਕਿੱਡਾ ਵੱਡਾ ਪਸਾਰ ਹੈ ਪਿੱਪਲ ਦਾ। ਐਵੇਂ ਬਿਰਖ ਹੋਵੇ ਬੀਓ ਬੀਜੀ ਹੈ, ਵੀ ਉਹ ਬੀਜ ਜਦੋਂ ਬੀਜ ਬੀਜਿਆ ਜਾਂਦਾ ਹੈ ਬਿਰਖ ਹੋ ਨਿਬੜਦਾ ਹੈ, ਕਰਦਾ ਪਾਸਾਰਾ ਕਿੱਡਾ ਵੱਡਾ ਪਸਾਰ ਹੋ ਜਾਂਦਾ, ਡਾਹਣੇ ਕਿੱਡੇ ਕਿੱਡੇ, ਕਿੱਡੇ ਮੁੱਢ ਕਿੱਡਾ, ਕੱਦ ਕਿੱਡਾ ਉੱਚਾ, ਕਿੰਨੀਆਂ ਟਾਹਣੀਆਂ, ਪੱਤੇ ਕਿੰਨੇ, ਫੁੱਲ ਕਿੰਨੇ, ਫਲ ਇਉਂ ਵੱਡਾ ਪਸਾਰਾ ਹੋ ਜਾਂਦਾ ਹੈ ਬੀਜ ਕੁਛ। ਹਾਂਜੀ ਅੱਗੇ, ਇੱਕ ਬੀਜ ਤੋਂ ਕਿੰਨਾ ਕੁਛ ਹੋਇਆ, ਇੱਕ ਬੀਜ ਤੋਂ ਪਸਾਰਾ ਕਿੰਨਾ ਹੁੰਦਾ ਹੈ। ਦੱਸਣਗੇ ਵੀ ਪਰਮੇਸ਼ਵਰ ਇੱਕੋ ਹੀ ਬੀਜ ਰੂਪ ਹੈ, ਉਹ ਇੱਕ ਬੀਜ ਤੋਂ ਕਿੰਨਾ ਪਸਾਰਾ ਹੋਇਆ ਸਰ, ਉਹ ਭਾਵ ਦੱਸ ਰਹੇ ਨੇ ਇਹਦੇ ਵਿੱਚ, ਇੱਕ ਤੋਂ ਅਨੇਕ ਹੋਇਆ ਕਿਵੇਂ। ਅੱਗੇ ਉਹ ਬੀਜ ਦੀ ਜੜ ਬਣ ਕੇ ਧਰਤੀ ਦੇ ਅੰਦਰ ਹੋ ਜਾਂਦੀ ਹੈ, ਪੇੜ ਉਹਦਾ ਮੁੱਢ ਬਾਹਰ ਦਿੰਦਾ ਆਪਾਂ ਨੂੰ ਬਾਹਰ ਦਿੰਦਾ ਹੈ, ਹੋਰ ਇੱਥੇ ਟਾਲ ਪਾਠ ਵੀ ਹੈ, ਟਾਲ ਕਰ ਜੋ ਸ਼ੁੱਧ ਪਾਠ, ਡਾਲ ਜਾਂ ਬ੍ਰੈਕਟ ਚ ਪਾ ਲਓ ਟਾਲ, ਟਾਹਣੇ ਬਹੁਤ ਟਾਹਣਿਆਂ ਦਾ ਵਿਸਥਾਰ ਹੁੰਦਾ, ਵੱਡੇ ਵੱਡੇ ਡਾਹਣ ਨਹੀਂ ਹੁੰਦੇ ਅਰਥ ਕੋਈ ਡਾਲ ਤੇ ਟਾਹਣ, ਉੱਥੇ ਪਾਠ ਦਾ ਇੱਕ ਭੇਦ ਹੈ, ਟਾਹਣ ਤੈ ਕਰੂ ਕੰਨਾ ਨਾ। ਚਲੋ ਇਹ ਫਿਰ ਕਿੰਨੇ ਟਾਹਣਿਆਂ ਦਾ ਵਿਸਥਾਰ ਹੁੰਦਾ, ਇੱਕ ਡਾਹਣੀ ਤਾਂ ਨਹੀਂ ਹੁੰਦੀ ਬ੍ਰਿਕਸ਼ ਦੀ, ਕਿਹੜੇ ਕਿਹੜੇ ਮੋਟੇ ਡਾਹਣੇ, ਡਾਹਣਿਆਂ ਵਿੱਚ ਹੋਰ ਨਿੱਕੀਆਂ ਡਾਹਣੀਆਂ। ਹਾਂ ਪੱਤ ਫੁੱਲ ਫਲ ਫਲੀ ਦਾ, ਪੱਤੇ ਹੁੰਦੇ ਨੇ ਫਿਰ ਫੁੱਲ ਹੁੰਦੇ ਨੇ, ਫਲੀ ਦਾ ਫਲ ਲੱਗਦੇ ਨੇ, ਹੋਰ ਅਨੇਕ ਪ੍ਰਕਾਰ ਦਾ ਰਸ ਹੁੰਦਾ ਅੱਡ ਅੱਡ ਫਲਾਂ ਵਿੱਚ, ਫੁੱਲਾਂ ਵਿੱਚ ਅੱਡ ਅੱਡ ਫਲਾਂ ਦੇ ਰੰਗ ਉਹਨਾਂ ਨਾਲ ਸਵਾਰੀ ਦੇ ਨੇ। ਬੀਜ ਇੱਕ ਕਿੰਨੇ ਰੂਪ ਹੋ ਗਿਆ ਇੱਕ ਬੀਜ। ਹਾਂਜੀ ਉਹੀ ਬੀਜ ਫਿਰ ਕਿਤੇ ਚੰਦਨ ਦਾ ਬੂਟਾ ਹੋ ਜਾਵੇ, ਵਾਸਨਾ ਵਾਲਾ ਹੀ ਹੋ ਜਾਂਦਾ, ਉਹਦੇ ਵਿੱਚ ਵਾਸਨਾ ਨਿਵਾਸ ਕਰਦੀ ਹੈ। ਵੇਖਿਆ ਜੀ ਹਜ਼ੂਰ ਸਾਹਿਬ ਜਾ ਕੇ ਉੱਥੇ ਇੱਕ ਚੰਦਨ ਦਾ ਬੂਟਾ ਲੱਗਿਆ ਬਾਹਰ, ਕੀ ਨਾਂ ਸੀ ਗੁਰਦੁਆਰੇ ਦਾ ਜੀ? ਹਾਂ ਰਤਨਗੜ੍ਹ, ਉੱਥੇ ਰਤਨਗੜ੍ਹ ਉਹਦੇ ਬਾਹਰਲੇ ਪਾਸੇ ਚੰਦਨ ਦਾ ਬੂਟਾ ਹੈ, ਅਤੇ ਉਹਦੀ ਖਿਆਲ ਕਰੋ ਵੀ ਤਿੰਨ ਤਿੰਨ 400 ਕਦਮ ਤੱਕ ਉਹਦੀ ਸੁਗੰਧੀ, ਅਸੀਂ ਜਗ ਵੇਖਿਆ ਉਹ ਤੱਕ ਸੁਗੰਧੀ ਆਉਂਦੀ ਹੈ, ਪਤਾ ਕੋਈ ਬੂਟਾ ਲੱਗਿਆ ਆਤਰ ਛੱਡਣ ਦੀ ਲੋੜ ਨਹੀਂ, ਇੰਨੀ ਸੁਗੰਧੀ ਦੇ ਰਹੀ। ਸਿਉਂ ਜੀ ਇਹ ਬੀਜ ਚੰਦਨ ਦਾ ਬੂਟਾ ਜਿਹੜਾ ਉਗਦਾ ਇਹਦੇ ਤੋਂ ਨੇਕਾ ਬੀਜ, ਇੱਕ ਬੂਟੇ ਵੀ ਕਿੰਨੇ ਪ੍ਰਕਾਰ ਦੇ ਹੁੰਦੇ ਨੇ, ਅਤੇ ਇਉਂ ਜੇ ਚੰਦਨ ਦਾ ਬੂਟਾ ਉਗਦਾ ਤਾਂ ਨਿਵਾਸ ਵਾਸ ਕਰਦੀ ਆ ਵਾਸਨਾ ਉਹਦੇ 'ਚ, ਜਿਹਦੇ ਨਾਲ ਬੜਾ ਉਤਸ਼ਾਹ ਹੁੰਦਾ, ਉਲਾਸ ਮੈਨ ਉਤਸ਼ਾਹ ਬਣਦਾ। ਹੋਰ ਕਰ ਹੋਏ ਹੋਏ ਵੱਡ ਪਰਿਵਾਰ, ਕਿੱਡਾ ਵੱਡਾ ਪਰਿਵਾਰ ਹੋ ਜਾਂਦਾ ਇੱਕ ਬੀਜ ਤੋਂ, ਕਿੰਨੇ ਤਰ੍ਹਾਂ ਦੇ ਬ੍ਰਿਕਸ਼, ਕਿੰਨੇ ਉਹਨਾਂ ਦੇ ਰੂਪ, ਇੱਕ ਬੀਜ ਹੀ ਪਰਿਵਾਰ ਕਿੱਡੇ ਹੁੰਦੇ। ਐਵੇਂ ਫਲ ਵਿੱਚ ਫਲ ਵਿੱਚ ਬੀਜੋ ਸੰਜੀਓ, ਆਹ ਪੰਕਤੀ ਤਾਂ ਨਹੀਂ ਕਿਤੇ ਉੱਥੇ ਕੀ ਸੀ ਉਹ? ਬਿਰਖ ਤੋਂ ਜਿਵੇਂ ਬਿਲ ਪੈਦਾ, ਦਰਖਤ ਦਰਖਤ ਪੈਦਾ ਹੁੰਦੇ ਨੇ, ਉਹ ਤੋਂ ਫਲ ਘਨੇਰੇ ਲੱਗਦੇ ਨੇ, ਅਰਥ ਉਹਦਾ ਹੋ ਗਿਆ। ਪਰ ਇੱਥੇ ਐਡਜਸਟ ਹੋਣੀ ਚਾਹੀਦੀ ਉਹ ਇਹਦੇ 'ਚ, ਕਿਉਂ ਬਿਰਖ ਦੀ ਗੱਲ ਇੱਥੇ ਚੱਲ ਰਹੀ ਹੈ। ਹਾਂ ਇੱਥੇ ਉਹ ਇੱਥੇ ਹੋ ਸਕਦੀ ਐਡਜਸਟ ਜੇ 6 ਪੰਕਤੀਆਂ ਹੋਣਗੀਆਂ, ਪਹਿਲੀ ਪੌੜੀ 'ਚ ਨਹੀਂ, ਪਹਿਲਾ ਪ੍ਰਕਰਨ ਹੋਰ ਸੀ, ਇਹ ਪ੍ਰਕਰਨ 'ਚ ਆ ਸਕਦੀ ਉਹ ਲੈ, ਇੱਥੇ ਐਡਜਸਟ ਕਰ ਲਓ। ਫਲ ਵਿੱਚ ਵੀ ਉਹ ਸੰਜੀਓ ਹੋਏ ਹੋਏ ਤਾਂ ਵਿਸ਼ਰਾਮ ਕਰੋ, ਫਿਰ ਪੜ੍ਹੋ। ਫਲ ਫੁਲੋ ਹਜ਼ਾਰਾ, ਖਲੇ ਫਲ ਫਲੇ ਹਜ਼ਾਰਾ, ਇਉਂ ਫਲ ਵਿੱਚ ਜਿਹੜਾ ਸੀ ਪਾਈ, ਫਲ ਵਿੱਚ ਫਿਰ ਬੀਜ ਪੈਦਾ ਹੋ ਗਏ, ਬੀਜ ਤੋਂ ਹੀ ਫਲ ਬਣਿਆ ਸੀ, ਫਲ ਵਿੱਚ ਫਿਰ ਅਨੇਕਾਂ ਕਿੰਨੇ ਬੀਜ ਹੋ ਗਏ, ਉਦੋਂ ਫਿਰ ਫਲ ਫਲੋ ਹਜ਼ਾਰਾਂ ਹੀ ਫਲ ਅੱਗੇ ਹੋਰ ਫਲ ਬਣ ਗਏ, ਉਦੋਂ ਹੋਰ ਅੱਗੇ ਹਜ਼ਾਰਾਂ ਬ੍ਰਿਕਸ ਬਣਦੇ ਨੇ, ਬੀਜ ਫਿਰ ਉਹਦੇ 'ਚ ਆ ਗਿਆ ਫਲ ਵਿੱਚ। ਇਉਂ ਪਰਮੇਸ਼ਰ ਜਿਹੜਾ ਸੀ ਇੱਕ ਹੈ ਬੀਜ ਰੂਪ, ਉਸ ਬੀਜ ਤੋਂ ਕਿੰਨੀ ਸ੍ਰਿਸ਼ਟੀ ਦੀਆਂ ਚੀਜ਼ਾਂ ਬਣ ਗਈਆਂ, ਕਿੰਨੇ ਮਨੁੱਖ, ਕਿੰਨੇ ਪਸ਼ੂ, ਕਿੰਨੇ ਪੰਛੀ, ਕਿੰਨੇ ਹੋਰ ਜਿਹੜੇ ਨਿੱਕੇ ਜੀਵ ਨੇ ਜਿਹੜੇ ਦ੍ਰਿਸ਼ਟੀ ਵੀ ਨਹੀਂ ਆਉਂਦੇ, ਇੱਕ ਬੀਜ ਤੋਂ ਕਿੰਨਾ ਰੂਪ ਹੋ ਗਿਆ ਉਹ। ਹਾਂਜੀ, ਬੀਜ ਇੱਕੋ ਹੀ ਸੀ। ਇਉਂ ਵਾਹਿਗੁਰੂ ਇਹਨਾਂ ਰੂਪਾਂ 'ਚ ਆਪੇ ਆਪ ਹੋ ਕੇ ਵਰਤ ਰਿਹਾ ਭਾਈ ਗੁਰਮੁਖ ਨਿਸਤਾਰਾ। ਇਹ ਗੱਲ ਦਾ ਨਿਰਣਾ ਕਿਹਨਾਂ ਤੋਂ ਹੋਇਆ? ਗੁਰਾਂ ਤੋਂ, ਗੁਰਮੁਖਾਂ ਨੇ ਕੀਤਾ। ਕਰਤੇ ਦੀ ਕਿਰਤ, ਕਰਤੇ ਤੋਂ ਕਿਰਤ ਬਣੀ, ਕਰਤਾ ਪਰਮੇਸ਼ਰ ਹੈ, ਕਾਦਰ ਤੋਂ ਕਿਰਤ ਬਣੀ, ਇਹ ਕਿਰਤ ਹੈ ਸਾਰੀ ਪ੍ਰਵਿਰਤੀ ਬਣੀ। ਹੁਣ ਇਹ ਅਰਥ ਹੋਵੇ ਸੂਤ ਪਾ ਦਾ, ਹਾਂਜੀ ਪੜੋ ਲਾ ਸਾਰੇ ਫਿਰ ਕੱਲੇ ਕੱਲੇ ਬੋਲਦੇ, ਤੁਹਾਡਾ ਵੀ ਤਾਣਾ ਵਾਲਾ ਉਲਝਿਆ ਹੀ ਪਿਆ। ਹੋਵੇ ਸੂਤ ਕਪਾਹ ਦਾ, ਕਪਾਹ ਤੋਂ ਵੇਖੋ ਸੂਤ ਬਣਿਆ, ਕਿਵੇਂ ਬਣਿਆ ਕਪਾਹ ਤੋਂ? ਪਹਿਲਾਂ ਕਪਾਹ ਨੂੰ ਵੇਲਿਆ, ਵੇਲ ਕੇ ਫਿਰ ਜਿਹੜਾ ਸੀ ਪਿੰਜਿਆ, ਪਿੰਜ ਕੇ ਮਾਈਆਂ ਨੇ ਪੂਣੀਆਂ ਬਣਾਈਆਂ, ਫਿਰ ਉਹਨੂੰ ਕੱਤਿਆ, ਕੱਤ ਕੇ ਫਿਰ ਸੂਤ ਕਿਤੇ ਬਣਿਆ। ਇਉਂ ਜਿਹੜਾ ਸੀ ਜੋ ਸੂਤ ਹੋ ਗਿਆ, ਇੱਕ ਕਪਾਹ ਕਿੰਨੇ ਰੂਪ ਧਾਰ ਗਈ, ਫਿਰ ਉਹਦਾ ਤਾਣਾ ਤਣਿਆ, ਤਾਣਾ ਤਣ ਕੇ ਫਿਰ ਵਾਣਾ, ਵਾਣਾ ਨਾਮ ਉਹਨੇ ਕੱਪੜੇ ਦਾ ਵੇਸ਼ ਧਾਰ ਲਿਆ, ਜਾਂ ਵਾਣਾ ਨਾਮ ਪੇਟੇ ਦਾ, ਤਾਣੇ ਵਿੱਚ ਪੇਟਾ ਪਾਇਆ। ਸੋ ਹੁਣ ਪੇਟਾ ਕੀ ਹੈ, ਤਾਣਾ ਕੀ ਹੈ? ਆ ਜਿਹੜਾ ਉੱਪਰ ਜਿਹਨਾਂ ਆਪਾਂ ਨੂੰ ਇਹਦੇ ਰੱਗ ਦੇ ਉੱਤੇ, ਇਹ ਪੇਟਾ ਹੈ, ਹੇਠਲੇ ਪਾਸੇ ਜਿਹੜੇ ਟਾਗੇ ਦੇਖਣਗੇ ਉਹ ਤਾਣਾ ਹੈ। ਪੁਰਾਣੇ ਸਮੇਂ ਦੀਆਂ ਦਰੀਆਂ ਬੁਣਦੀਆਂ ਸੀ ਮਾਈਆਂ, ਪਹਿਲਾਂ ਤਾਣਾ ਤਣਦੀਆਂ, ਫਿਰ ਰੰਗ ਬਿਰੰਗਾ ਸੂਤ ਪਾ ਕੇ ਉਹਦੇ 'ਚ ਉਹਨੂੰ ਦਰੀ ਬਣਾਉਂਦੀਆਂ, ਉਹ ਪੇਟਾ ਹੁੰਦਾ ਜਿਹੜਾ ਵਿੱਚ ਸੂਤ ਵਿੱਚ ਪਾਉਂਦੀਆਂ, ਅਤੇ ਪੰਜੇ ਦੇ ਨਾਲ ਉਹਨੂੰ ਇੱਦਾਂ ਵਿੱਚ ਨੂੰ ਠੋਕੀ ਜਾਂਦੀਆਂ ਅਤੇ ਦਰੀ ਬਣ ਜਾਂਦੀ। ਲੰਡ ਆਪਦੇ ਬੈੱਡ ਚੱਕ ਲਿਆਉਂਦੇ ਨੇ ਉਹ, ਚਲੋ ਗੁੱਦੇ ਜੇ ਸਰਦੇ, ਉਦੋਂ ਕਿੰਨੀ ਕਲਾ ਹੁੰਦੀ ਸੀ ਕਲਾ ਸੀ ਇਸ ਤਰ੍ਹਾਂ ਦੀ, ਦਰੀਆਂ ਬੁਣਨੀਆਂ, ਖੇਸ ਬੁਣਨੇ, ਚਾਦਰਾਂ ਬੁਣਨੀਆਂ, ਅਤੇ ਜੁਲਾਇਆਂ ਨੇ ਦੋੜਿਆ ਤੋਂ ਬਣਾਉਣੇ। ਸੋ ਇਉਂ ਉਹ ਕੱਪੜੇ ਦਾ ਰੂਪ ਧਾਰ ਗਿਆ ਜੀ, ਤਾਣਾ ਬਣ ਤਾਣਾ ਪੇਟਾ ਹੋ ਕਰਕੇ, ਸੂਤ ਇੱਕੋ ਹੀ ਹੈ। ਅੱਗੇ ਸੂਤ ਹੋਂ ਕੱਪੜ ਜਾਣੀ ਹੈ, ਇਉਂ ਸੂਤ ਤੋਂ ਕੱਪੜਾ ਹੋਇਆ ਜਾਣੀਏ, ਆਖਾਣ ਵਿਖਾਣਾ। ਹਾਂ, ਫਿਰ ਆਖਾਣ ਜਿਹੜਾ ਸੀ ਉਹ ਮੁੱਖ ਤੋਂ ਆਖਿਆ ਜਾਂਦਾ ਲੈ ਵੀ ਆਹ ਇੱਦਾਂ ਦਾ ਕੱਪੜਾ ਬਣ ਗਿਆ ਹੈ। ਹੁਣ ਕਿੰਨੇ ਤਰ੍ਹਾਂ ਦਾ ਕੱਪੜਾ ਬਣਿਆ? ਸੂਤ ਇੱਕ ਸੀ, ਕੱਪੜਾ ਕਿਹੜਾ ਇੱਕ ਤਰ੍ਹਾਂ ਦਾ ਬਣਿਆ? ਚੌਸੀ, ਆਪਾਂ ਬੁਣੀਆਂ ਦਰੀਆਂ ਬੁਣਦੀਆਂ ਨੇ, ਦੌੜੇ ਬੁਣਦੇ, ਮੈਂ ਭੈਣੇ ਮੈਂ ਤਾਂ ਚਾਰ ਲੜੇ ਦੀ ਬੁਣਨੀ ਹੈ, ਸੂਤ ਨੂੰ ਚਾਰ ਚਾਰ ਲੜਾ ਬਣਾ ਲਿਆ, ਚਾਰ ਲੜੀਆਂ ਕਰ ਲਈਆਂ ਸੂਤ ਦੀਆਂ, ਉਹਨੂੰ ਚੌਸੀ ਕਹਿੰਦੇ। ਚੌਸੀ ਦਾ ਜਿਹੜਾ ਸੀ ਬਣਾਇਆ ਹੋਇਆ ਉਸ ਕੱਪੜੇ ਨੂੰ ਕਹਿੰਦੇ ਪਹਿਲਾ, ਇਹ ਚੌਸੀ ਦਾ ਕੱਪੜਾ, ਚਾਰ ਲੜਾ ਮੇਰਾ ਖੇਸ ਹੈ, ਚਾਰ ਲੜਾ ਮੇਰਾ ਦੌੜ ਹੈ, ਉਹਨੂੰ ਚੌਸੀ ਕੱਪੜਾ ਕਹਿੰਦੇ। ਹਾਂ, ਫਿਰ ਹੋਰ ਉਹਦਾ ਨਾਂ ਕੀ ਰੱਖਿਆ ਜਾਂਦਾ? ਗੰਗਾ ਜਲ ਜਾਣਾ, ਉਹਨੂੰ ਗੰਗਾ ਕਲੀ ਨਾਂ ਰੱਖਦੇ, ਇਹ ਗੰਗਾ ਕਲੀ ਕੱਪੜਾ ਬਣ ਗਿਆ, ਗੰਗਾ ਦੇ ਪਾਣੀ ਨੂੰ ਚਿੱਟਾ ਪਾ ਸੋਹਣਾ ਪਵਿੱਤਰ ਬਣ ਗਿਆ ਹੁਣ ਗੰਗਾ ਕਲੀ। ਪੜ੍ਹੋ ਸਾਰੇ, ਖਾਸਾ ਮਲਮਲ ਸ੍ਰੀ ਸਾਫ, ਤਨ ਸੁਖ ਮਨ ਭਾਣਾ, ਉਸੇ ਕੱਪੜੇ ਦਾ ਨਾਮ ਬਣ ਗਏ। ਖਾਸੇ ਦੀ ਮਲਮਲ ਇਹ ਜਿਹੜੀ ਸਭ ਤੋਂ ਬਰੀਕ ਮਲਮਲ ਮੰਨੀ ਗਈ ਹੈ, ਇੱਥੇ ਹੁਣ ਆਪਾਂ ਨੂੰ ਕਹਿੰਦੇ ਐਫ 74 ਕਹਿ ਦਿੰਦੇ, ਸ਼ਾਇਦ ਮਿਲਦੀ ਹੋਣੀ ਹੈ ਭਾਟੀਆ ਦੀ, ਐਫ 74 ਬਹੁਤ ਬਰੀਕ ਮਲਮਲ, ਉਹ ਉਹਨੂੰ ਕਹਿੰਦੇ ਨੇ ਖਾਸਾ ਮਲਮਲ। ਅੱਗੇ ਸ੍ਰੀ ਸਾਫ, ਇਹ ਜੀ ਢਾਕੇ ਦੀ ਮਲਮਲ, ਇਹ ਪ੍ਰਸਿੱਧ ਦੀ ਸਭ ਤੋਂ ਬਰੀਕ ਮਲਮਲ ਦੋ ਥਾਵਾਂ ਤੋਂ ਮਿਲਦੀ ਸੀ, ਇੱਕ ਸਾਡੇ ਪਿੰਡ ਦੇ ਲਾਗੇ ਪਿੰਡ ਹੈ ਸਮਾਣਾ, ਨਾਭੇ ਤੋਂ ਪਰੇ, ਉੱਥੇ ਦੀ ਮਲਮਲ ਬਹੁਤ ਮਸ਼ਹੂਰ ਸੀ ਸਮਾਣੇ ਦੀ, ਅਤੇ ਜਿੱਥੇ ਦਾ ਜਲਾਸ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬਾਂ ਨੂੰ ਸ਼ਹੀਦੀ ਦਿੱਤੀ ਉੱਥੋਂ ਦਾ ਸੀ ਸਮਾਣੇ ਦਾ। ਅਤੇ ਇਉਂ ਇਹ ਉੱਥੇ ਦੀ ਮਲਮਲ ਬੜੀ ਪ੍ਰਸਿੱਧ ਸੀ ਸਮਾਣੇ ਦੀ ਅਤੇ ਢਾਕੇ ਦੀ, ਉਹਦਾ ਨਾਂ ਸੀ ਸ਼੍ਰੀ ਸਾਹ, ਉਹ ਮਲਮਲ ਦਾ ਨਾਂ। ਸੋ ਇੱਦਾਂ ਦਾ ਬਣ ਗਿਆ ਕੱਪੜਾ, ਉਹਨੂੰ ਪਹਿਣ ਕੇ ਕੱਪੜੇ ਨੂੰ ਤਨ ਸੁੱਖ ਮਨ ਭਾਉਣਾ, ਉੱਦਾਂ ਦੀ ਮਲਮਲ ਪਹਿਣ ਕੇ ਮਨ ਨੂੰ ਸੁੱਖ ਪਾਉਂਦਾ ਸੀ। ਉਹ ਮਲਮਲ ਜਿਹੜੀ ਇੰਨੀ ਬਰੀਕ ਹੁੰਦੀ ਸੀ, ਕਹਿੰਦੇ ਵੀ ਇੱਕ ਕਿਤੇ ਉਹਦੀ ਲੋਈ ਬਣੀ ਹੋਵੇ ਜਾਂ ਕਹਿ ਲਓ ਵੱਡਾ ਕੱਪੜਾ ਬਣਿਆ ਹੋਵੇ, ਮੁੱਠੀ 'ਚ ਆ ਜਾਂਦਾ, ਇੰਨੀ ਪਤਲੀ। ਹਾਂਜੀ, ਪੱਗ ਨੂੰ ਲਪੇਟ ਕੇ ਜੇ ਪਾ ਲਓ, ਇੰਨਾ ਇੰਨੀ ਬਰੀਕ ਹੁੰਦੀ ਸੀ, ਇਉਂ ਵੀ ਕਰ ਲੈਂਦੇ ਸੀ। ਉਹਨੂੰ ਕਹਿੰਦੇ ਨੇ ਸ੍ਰੀ ਸਾਹਿਬ। ਹੁਣ ਲੱਭਣਗੇ ਕਹਿੰਦੇ, ਉਹ ਪੱਗ ਜ਼ਰੂਰ ਲੱਭੀ ਹੈ, ਮਾਹੀਆਂ ਮਾਹੀਆਂ ਦੁਪੱਟਾ ਲੱਭਣ ਗਈਆਂ, ਪੱਗ ਬਣ ਗਈ ਉਤੋਂ ਕਿੰਨੀ ਸੋਹਣੀ ਬਰੀਕ, ਦੁਪੱਟਾ ਮਾਹੀਆਂ ਨੇ ਲੈ ਲਿਆ, ਉੱਥੇ ਸੂਦਾਂ ਚੋਲਣਾ ਭਾਈਆਂ ਨੇ ਪਾ ਲਿਆ ਜੀ, ਚੋਲਾ ਬਣਾ ਕੇ ਉਹਦਾ, ਅਤੇ ਕੁੜਤਾ ਕਹਿ ਲਓ ਚੋਲੇ ਨਾਲ ਕੁੜਤਾ ਬਣਾਇਆ, ਪਟਕਾ ਪਰਵਾਣਾ, ਉਹ ਪਟਕਾ ਜਿਹੜਾ ਲੱਕ ਨੂੰ ਆਪਣਾ ਕਮਰ ਕਸਾ ਬੰਦ ਹੈ, ਕਮਰਬੰਦ, ਉਹ ਜਿਹੜਾ ਸੀ ਪ੍ਰਮਾਣਿਕ ਹੋਇਆ, ਉਹ ਸੂਤ ਜਿਹੜਾ ਸੀ, ਇੱਕ ਸੂਤ ਕਿੰਨੇ ਰੂਪ ਧਾਰ ਗਿਆ, ਕਿੰਨੇ ਤਰ੍ਹਾਂ ਦੇ ਕੱਪੜੇ ਬਣੇ। ਇਉਂ ਵਾਹਿਗੁਰੂ ਜਿਹੜਾ ਸੀ ਭਾਈ ਆਪੇ ਆਪ ਕੇ ਸਾਰੇ ਵਰਤ ਰਿਹਾ, ਜਿਵੇਂ ਆਉਂਦਾ ਨਹੀਂ ਬਾਣੀ ਵਿੱਚ ਨਾਮਦੇਵ ਦੀ ਬਾਣੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੀ ਕੋਈ। ਸੂਤ ਏਕ, ਸੂਤ ਤਾਂ ਇੱਕ ਹੁੰਦਾ ਨਾ ਮਾਲਾ ਦਾ, ਸੂਤ ਏਕ ਮਨ ਸਤ ਸੰਸ ਜੈਸੇ ਪੋਤ ਪੋਤ ਪ੍ਰਭ ਸੋਈ। ਮਾਲਾ ਦੇ ਕਿੰਨੇ ਮਣਕੇ ਹੁੰਦੇ ਨੇ ਅਤੇ ਸੂਤ ਤਾਂ ਇੱਕੋ ਹੀ ਹਨ। ਇਸੇ ਤਰ੍ਹਾਂ ਉਹ ਪਰਮੇਸ਼ਰ ਸੂਤਰ ਰੂਪ ਆਪ ਹੀ ਹੋ ਕਰਕੇ ਅੰਤਰੀ ਵਰਤ ਹੈ, ਸਾਰਿਆਂ ਵਿੱਚ ਬੈਠਾ ਹੋਇਆ, ਕਿਸੇ ਵਿੱਚ ਕਿਸ ਕੇ ਮਨੁੱਖਾਂ ਵਿੱਚ ਮਨੁੱਖ ਰੂਪੀ ਸਰੀਰਾਂ ਰੂਪੀ ਕੱਪੜੇ ਨੇ ਉਹਦੇ ਹੈ ਸੂਤ ਦੇ, ਮਨੁੱਖਾਂ 'ਚ ਮਨੁੱਖ ਰੂਪ ਹੋ ਕਰਕੇ ਕੱਪੜਾ ਬਣ ਕੇ ਬੈਠਾ ਹੈ, ਇਸਤਰੀਆਂ ਵਿੱਚ ਇਸਤਰੀ ਰੂਪ ਹੋ ਕਰਕੇ ਬੈਠਾ ਹੈ, ਪਸ਼ੂਆਂ ਦੀਆਂ ਹੋਰ ਜਿੰਨੀਆਂ ਜਾਨਵਰਾਂ ਵਿੱਚ ਉਹ ਰੂਪ ਹੋ ਕਰਕੇ ਉਹਨਾਂ ਕੱਪੜਿਆਂ ਵਿੱਚ ਉਵੇਂ ਬੈਠਾ ਹੈ। ਗੁਰਮੁਖ ਫਿਰ ਜਿਹੜੇ ਨੇ ਭਾਈ ਗੁਰਾਂ ਦੁਆਰਾ ਗੁਰਮੁਖ ਬਣ ਕੇ ਇਸ ਗੱਲ ਦੀ ਸੋਝੀ ਲੈ ਕੇ ਆਤਮ ਅਨੰਗ ਦੇ ਆਨੰਦ ਨੂੰ ਮਾਣਦੇ ਨੇ ਵੀ ਪਰਮੇਸ਼ਰ ਨੇ ਉਹ ਸਾਰੇ ਵਿਆਪਕ ਹੈ। ਹਾਂਜੀ, ਗੋਮੁਖ ਹੈ ਜੀ ਨਹੀਂ, ਗੁਰਮੁਖ ਕਰ ਲਿਓ, ਗੁਰਮੁਖ ਕਰ ਲਿਓ। ਚਲੋ ਅੱਗੇ ਹੁਣ ਸੋਨੇ ਦਾ ਦ੍ਰਿਸ਼ਟਾਂਤ ਦੇਣਗੇ। ਸੁਨਿਆਰਾ ਸੋਇਨਾ ਘੜੈ ਗਹਿਣੇ ਸਾਵਾਰੇ, ਸਿਸਮ ਕਰਨਾ ਹੈਗਾ ਸਵਾਰੇ ਨੀ ਪੜ੍ਹਨਾ ਸਾਵਾਰੇ। ਹੁਣ ਜਿਹੜਾ ਸੀ ਸਿਉਣਾ ਤਾਂ ਇੱਕੋ ਹੀ ਆ ਨਾ, ਉਹ ਸਿਉਣਾ ਜਦੋਂ ਸੁਨਿਆਰੇ ਦੇ ਹੱਥ ਆਇਆ ਅਤੇ ਉਹ ਜਿਹੜਾ ਸੀ ਫਿਰ ਘੜਾ ਕੀ ਘੜਦਾ, ਉਹਦੇ ਗਹਿਣੇ ਬਣਾਉਂਦਾ ਸਵਾਰ ਸਵਾਰ ਕੇ, ਸੋਹਣੇ ਗਹਿਣੇ ਸਵਾਰਦਾ ਸੋਨੇ ਤੋਂ ਕੀ ਬਣਾਉਂਦਾ। ਹੁਣ ਦੇਖੋ ਗਹਿਣਿਆਂ ਦੇ ਨਾਮ ਭਾਈ ਸਾਹਿਬ ਨੂੰ ਕਿੰਨੇ ਯਾਦ ਹੋਣਗੇ ਜਿਹੜੇ ਕਿ ਉਸ ਵੇਲੇ ਦੇ ਲਿਖ ਰਹੇ ਨੇ ਇੱਥੇ, ਇੱਕ ਸੋਨੇ ਦੇ ਕਿੰਨੇ ਤਰ੍ਹਾਂ ਦੇ ਗਹਿਣੇ ਬਣੇ, ਕੀ ਬਣਿਆ ਪਿਓਰ ਤਾਰੇ ਤਾਰੇ ਤਾਂ ਬੁੜੇ ਨੀ ਕਹਿਣਾ ਤੂੰ ਤਾਂ ਨੌੜੇ ਤਾਰੇ ਤੇ ਪਖਾਓ ਪਖਾਓ ਪਾਸ ਨੂੰ ਪਿੱਪਲ ਤਰੇ ਵਾਲੀਆਂ ਤਾਂ ਨੌੜੇ ਹਾਂ ਪਿੱਪਲ ਵੱਤਰੀਆਂ ਜਿਹਨਾਂ ਦੇ ਵਾਲੀਆਂ ਹੁੰਦੀਆਂ ਕਿਹਨਾਂ ਪਾਈਆਂ ਬੀਬੀਆਂ ਨੇ, ਉਹਨਾਂ ਨਾਲ ਪੱਤੇ ਹੁੰਦੇ ਨੇ ਜਿਹੜੇ ਪਿੱਪਲ ਦੇ ਪੱਤੇ ਦਾ ਆਕਾਰ ਹੁੰਦਾ, ਉਹਨਾਂ ਦੇ ਜਿਹੜਾ ਪੱਤੇ 'ਚ ਲੜਕਦੇ ਹੁੰਦੇ ਨੇ ਪਿੱਪਲ ਵਾਲੀਆਂ ਕਹਿੰਦੇ ਨੇ, ਹਾਂ ਪਿੱਪਲ ਪੱਤੀਆਂ, ਉਹਨਾਂ ਦੀਆਂ ਵਾਲੀਆਂ ਬਣ ਗਈਆਂ ਸੋਨੇ ਤੋਂ। ਅਤੇ ਤਨੌੜੇ ਤਾਰੇ, ਤਨੌੜੇ ਕੰਨ ਦਾ ਇੱਕ ਜਿਹੜਾ ਹੈਗਾ ਸਿਤਾਰਾ ਜਿਹੜਾ ਹੁੰਦੇ ਨੇ ਅਤੇ ਉਹਨੂੰ ਤਨੌੜੇ ਕਹਿੰਦੇ, ਉਹ ਬਣ ਗਏ ਸਿਤਾਰੇ ਤਾਰਿਆਂ ਦੀ ਨਿਆਈ ਤਨੌੜੇ। ਹਾਂਜੀ, ਕੰਨ ਦਾ ਫੁੱਲ ਕਹਿੰਦੇ ਨੇ ਇਹਨੂੰ, ਕੰਨਾਂ ਦਾ ਗਹਿਣਾ ਇਹ। ਹਾਂਜੀ, ਇੱਕ ਤਾਂ ਆਮ ਨੱਥ ਹੁੰਦੀ ਹੈ ਨਾ, ਇੱਕ ਜਿਹੜੀ ਹੁੰਦੀ ਹੈ ਨੱਥ ਮਛਲੀ, ਕਹਿੰਦੇ ਜੇ ਨੱਥ ਮਛਲੀ ਨਾ ਮੈਨੂੰ ਪਾਈ ਵਿਆਹ ਨੂੰ ਮੈਂ ਨਹੀਂ ਜੇ ਆਉਣਾ, ਨੱਠ ਮਛਲੀ ਉਹ ਨੱਠ ਮਛਲੀ ਬਣ ਗਈ ਭਾਈ ਅਤੇ ਉੱਦਾਂ ਦੇ ਸੋਨੇ ਦੇ ਗਹਿਣੇ ਬਣਾ ਦਿੱਤੇ ਕੰਠ ਕੰਠੇ ਬਣ ਕੇ ਸੋਨੇ ਦੇ ਉਹ ਪੁਰਸ਼ ਪਹਿਨਦੇ ਨੇ ਆਹ ਵਿਆਹਾਂ ਵਿੱਚ ਅੱਗੇ ਜਿਹੜੇ ਕੋਈ ਵਿਆਹ ਪਾਉਣਾ ਹੁੰਦਾ ਤਾਂ ਉਹਨੂੰ ਦਾਜ ਵਿੱਚ ਕੰਠਾ ਪਾਉਂਦੇ ਹਾਂਜੀ ਕੰਠਾ ਨਾ ਪਾਇਆ ਤਾਂ ਲਓ ਜੀ ਕੀ ਇਹਨੇ ਦਿੱਤਾ ਸੋਨੇ ਮਲੰਗਾਂ ਦੇ ਐਵੇਂ ਚਲੇ ਗਏ ਕੰਠਾ ਤਾਂ ਪਾਇਆ ਹੀ ਨਹੀਂ ਜਾਂ ਬੀਬੀਆਂ ਫਿਰ ਉਦੋਂ ਗੀਤ ਗਾਉਂਦੀਆਂ ਕੰਠੇ ਵਾਲਾ ਆ ਗਿਆ ਪਾਉਣਾ ਹੈਂ ਕੰਠਾ ਉਮਰ ਕਹਿਆ ਵਾਲਾ ਹੁੰਦਾ ਗਲ 'ਚ ਪਾਇਆ ਉਹ ਕੰਠਾ ਬਣ ਗਿਆ ਮਾਲਾ ਧਾਰੇ ਮਾਲਾ ਬਣਦੀਆਂ ਸੋਨੇ ਦੀਆਂ ਚਲੋ ਧਾਰੇ ਫਿਰ ਉਹਨੂੰ ਪਹਿਰ ਦੇ ਅੱਗੇ ਟਿੱਕੇ ਟਿੱਕਾ ਕਹਿਣਾ ਹੁੰਦਾ ਮੱਥੇ 'ਤੇ ਲੱਗਦਾ ਸੋਨੇ ਦਾ ਉਹਦੇ ਟਿੱਕੇ ਬਣਦੇ ਵਿੱਚ ਮਣੀਆਂ ਜੜੀਆਂ ਹੁੰਦੀਆਂ ਮਣੀਆਂ ਦਾ ਜੜਾਊ ਵਾਲੇ ਟਿੱਕੇ ਮੋਤੀ ਵਿੱਚ ਪਾਏ ਹੁੰਦੇ ਹੋਰ ਬਾਹਾਂ ਵਿੱਚ ਪਾਉਣ ਵਾਲੇ ਗਜਰੇ ਗਜਰੇ ਜਾਣਦੇ ਹੋ ਨਾ ਚੂੜਿਆ ਜਿਹਾ ਜਿਹੜਾ ਹੁੰਦਾ ਗੋਖਰੂ ਵੀ ਕਹਿ ਦਿੰਦੇ ਹੋ ਗਜਰੇ ਪਾਏ ਨੇ ਦੁਰ ਤਾਂ ਨਹੀਂ ਹੈਗਾ ਕਿਸੇ ਕੋਲ ਦੁਰ ਤੁਹਾਡੇ ਕੋਲ ਦੁਰਾ ਦੂਜਾ ਪਾਈ ਮੁੱਖ ਪਾਠ ਦੁਰਾ ਹੀ ਹੈ ਬਲੈਟ ਦੁਰ ਵੀ ਪਾ ਲਓ ਦੁਰਾ ਬਹੁਟਾ ਗੋਲ ਛਾਪ ਦੁਰਾ ਬਹੁਟਾ ਕੀ ਹੁੰਦਾ ਹੈ ਕਹਿੰਦੇ ਵੀ ਦੁਰਾ ਮੋਤੀ ਨੂੰ ਵੀ ਕਹਿ ਦਿੰਦੇ ਨੇ ਬਹੁਟਾ ਜਿਹੜਾ ਬਾਂਹ ਦਾ ਗਹਿਣਾ ਹੁੰਦਾ ਬਾਂਹ 'ਤੇ ਬੰਨਿਆ ਜਾਂਦਾ ਆ ਰਾਜਸਥਾਨ ਕੰਨੀ ਬੀਬੀਆਂ ਬਹੁਤ ਪਾਉਂਦੀਆਂ ਗੱਡੀਆਂ ਵਾਲੇ ਆਉਂਦੇ ਹੁੰਦੇ ਨਾ ਆਪਣੇ ਪਿੰਡਾਂ ਵਿੱਚ ਉਹਨਾਂ ਦੇ ਚਾਂਦੀ ਦਾ ਪਾਇਆ ਹੁੰਦਾ ਅਤੇ ਮੋਟੇ ਮੋਟੇ ਪਾਏ ਹੁੰਦੇ ਅਤੇ ਬਾਹਾਂ ਵਿੱਚ ਗੌਲਿਆਂ ਦੇ ਨਾਲ ਉਹਨੂੰ ਬਹੁਟਾ ਕਹਿੰਦੇ ਬਾਂਹ ਦਾ ਗਹਿਣਾ ਗੋਲ ਸਾਪ ਛਾਪਾਂ ਹੁੰਦੀਆਂ ਕਿਤੇ ਗੋਲ ਬਣਾਈਆਂ ਹੋਈਆਂ ਪੂਰੀਆਂ ਬਣਦੀਆਂ ਤੂੰ ਅਨੇਕ ਪ੍ਰਕਾਰ ਦੀਆਂ ਬਣਦੀਆਂ ਫਿਰ ਕਿੰਨੇ ਤਰ੍ਹਾਂ ਦੀਆਂ ਮੁੰਦੀਆਂ ਹੁੰਦੀਆਂ ਇਉਂ ਜਿਵੇਂ ਭਾਈ ਸੋਨਾ ਤਾਂ ਇੱਕੋ ਸੀ ਨਾ ਉਹਨੇ ਸੁਨਿਆਰੇ ਦੇ ਕੋਲ ਹੱਥ ਬਚਾਉਣ ਕਰਕੇ ਵੱਖਰੇ ਵੱਖਰੇ ਰੂਪ ਧਾਰ ਲਏ ਵਾਸਤਵ ਵਿੱਚ ਰਿਐਲਿਟੀ ਵਿੱਚ ਤਾਂ ਸੋਨਾ ਹੀ ਆ ਨਾ ਸੁਨਿਆਰੇ ਦੇ ਉਹਨੂੰ ਕੰਨ ਕਰਕੇ ਕੜਾ ਬਣ ਗਿਆ ਵਾਲੀਆਂ ਬਣ ਗਈਆਂ ਮੱਛੀ ਨੱਥ ਬਣ ਗਈ ਅਤੇ ਉਹ ਅੱਡਾ ਅੱਡਾ ਉਹਨੇ ਰੂਪ ਧਾਰ ਲਏ ਪਰ ਅਸਲ ਵਿੱਚ ਤਾਂ ਸੋਨਾ ਹੀ ਹੈ ਨਾ ਜੇ ਕਹਾਂਗੇ ਨਹੀਂ ਜੀ ਕੜਾ ਸੋਨਾ ਨਹੀਂ ਹੈਗਾ ਕੌਣ ਮੈਨੂੰ ਮੁੱਖ ਗੱਲ ਉਹ ਸੋਨਾ ਹੀ ਹੈ ਇਉਂ ਸਾਰੇ ਜੀਆਂ ਵਿੱਚ ਬ੍ਰਹਮੇ ਹੀ ਹੈ ਅਤੇ ਜਿਹਦਾ ਆਪਾਂ ਨੂੰ ਅੱਡ ਅੱਡ ਵੱਖਰੇ ਵੱਖਰੇ ਜੀਵ ਦਿੰਦੇ ਹਾਂ ਵਾਸਤਵ ਵਿੱਚ ਇਹ ਬ੍ਰਹਮ ਹੈ ਵੱਖਰਾ ਵੱਖਰਾ ਸੰਸਾਰ ਦਿੰਦਾ ਹੈ ਇਹ ਜਿਵੇਂ ਇਹਦੀ ਮਾਇਆ ਦੀ ਮਾਇਆ ਰੂਪੀ ਜਿਹੜਾ ਸੀ ਅਗਿਆਨਤਾ ਦੀ ਅਗਿਆਨ ਰੂਪੀ ਸੰਸਾਰ ਕਰ ਅਗਿਆਨ ਕਰਕੇ ਇਹ ਸੰਸਾਰ ਦਿੰਦਾ ਹੈ ਗਿਆਨ ਦ੍ਰਿਸ਼ਟੀ ਵਿੱਚ ਇਹ ਬ੍ਰਹਮ ਹੈ ਜਿਵੇਂ ਸੋਨੇ ਤੋਂ ਵੱਖਰੇ ਘੜੇ ਗਹਿਣੇ ਦਿੰਦੇ ਸੀ ਹੈ ਸੀ ਸੋਨਾ ਹੀ ਅੱਡ ਅੱਡ ਜੀਵ ਜਿਹੜੇ ਦ੍ਰਿਸ਼ਟੀ ਆ ਰਹੇ ਹਾਂ ਵੱਖਰਾ ਸੰਸਾਰ ਅੱਡ ਅੱਡ ਤਰ੍ਹਾਂ ਦਿੰਦਾ ਹੈ ਇਹ ਮਾਇਆ ਦੀ ਉਪਾਧੀ ਕਰਕੇ ਦਿੰਦਾ ਹੈ ਵਾਸਤੇ ਵਿੱਚ ਇਹ ਅਕਾਲ ਪੁਰਖ ਹੀ ਹੈ ਰੱਬ ਹੀ ਹੈ ਚਲੋ ਇਸ ਗੱਲ ਨੂੰ ਭਾਈ ਗੁਰਾਂ ਦੁਆਰਾ ਵਿਚਾਰ ਕਰਕੇ ਗੁਰਮੁਖ ਇਹ ਗੱਲ ਦੀ ਪ੍ਰਾਪਤੀ ਕਰਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਜਾਣਦੇ ਨੇ ਗੋਬਿੰਦ ਬਿਨ ਨਹੀਂ ਕੋਈ ਹੁਣ ਗੰਨੇ ਦਾ ਦ੍ਰਿਸ਼ਟਾਂਤ ਦੇਣਗੇ ਕਿੰਨੇ ਇੱਕ ਗੱਲ ਪਰਮੇਸ਼ਰ ਦੀ ਵਿਆਪਕਤਾ ਦੇ ਉੱਤੇ ਭਾਈ ਸਾਹਿਬ ਨੇ ਕਿੰਨੇ ਦ੍ਰਿਸ਼ਟਾਂਤ ਦਿੱਤੇ ਨੇ ਉਹ ਕੱਲ੍ਹ ਵਿਚਾਰੇ ਵੀ ਦ੍ਰਿਸ਼ਟਾਂਤਾਂ ਦਾ ਕਹਿ ਲਓ ਵੀ ਧਨਾੜ ਬਾਦਸ਼ਾਹ ਸੀ ਭਾਈ ਗੁਰਦਾਸ ਜੀ ਗੰਨਾ ਕੋਲੂ ਪੀੜੀ ਹੈ ਰਸ ਦੇ ਦਰ ਹਾਲਾ ਹੁਣ ਗੰਨੇ ਦਾ ਪ੍ਰਮਾਣ ਦਿੰਦੇ ਰਸ ਤੋਂ ਕੀ ਬਣਦਾ ਹੈ ਗੰਨਾ ਜੋ ਕੋਹਲੂ 'ਚ ਪੀੜ ਦਿੰਦੇ ਬੇਲਣੇ 'ਚ ਪੀੜ ਦਿੰਦੇ ਨੇ ਦਰਹਾਲਾ ਨਾਮ ਹੈ ਛੇਤੀ ਕਿੰਨਾ ਛੇਤੀ ਰਸ ਦੇ ਦਿੰਦਾ ਦੇਰੀ ਨਾ ਨਹੀਂ ਲਾਉਂਦਾ ਰਸ ਕੱਢ ਕੇ ਦੇ ਦਿੰਦਾ ਝਟਪਟ ਦੇ ਦਿੰਦਾ ਦਰਹਾਲਾ ਛੇਤੀ ਉਸੇ ਰਸ ਤੋਂ ਕੋਈ ਤਾਂ ਗੁੜ ਦੀਆਂ ਭੇਡੀਆਂ ਬਣਾ ਲੈਂਦਾ ਉਹਦੀ ਵੱਤਰ ਦੇਖ ਕੇ ਕੋਈ ਸ਼ੱਕਰ ਵਾਲਾ ਕੋਈ ਸ਼ੱਕਰ ਬਣਾਉਂਦਾ ਹੈ ਹਾਂਜੀ ਰਸ ਤਾਂ ਇੱਕੋ ਸੀ ਨਾ ਉਸੇ ਤੋਂ ਰਸ ਬਣ ਗਿਆ ਗੰਨੇ ਤੋਂ ਗੁੜ ਬਣ ਗਿਆ ਭੇਡੀਆਂ ਅਤੇ ਨਾਲ ਜਿਹੜਾ ਸੀ ਸ਼ੱਕਰ ਬਣ ਗਈ ਹੋਰ ਕੀ ਬਣਿਆ ਕੋਈ ਕਹਿੰਦੇ ਨਹੀਂ ਜਦੋਂ ਖੰਡੇ ਬਣਾਵਾਂਗੇ ਇੱਥੋਂ ਖੰਡ ਬਣਾ ਲੈਂਦੇ ਨੇ ਮੱਖਣ ਘਿਓ ਤੋਂ ਭਾਵ ਨਹੀਂ ਮਖਾਣੇ ਵੇਖਿਆ ਆਪਾਂ ਜਿੱਦਣ ਨਗਰ ਕੀਰਤਨ ਸੀ ਆਪਣੇ ਲਫਾਫੇ 'ਚ ਪਾ ਕੇ ਦਿੱਤੇ ਤੁਹਾਨੂੰ ਮਖਾਣੇ ਜਿਹੜੇ ਦਾਣੇਦਾਰ ਜੇ ਚਿੱਟੇ ਰੱਖਦੇ ਬਹੁਤ ਹੀ ਅੰਮ੍ਰਿਤਸਰ ਬਣਦਾ ਉੱਥੇ ਵੱਡਾ ਇਹਨਾਂ ਦਾ ਥੋਕ ਦਾ ਕੰਮ ਹੈ ਅੰਮ੍ਰਿਤਸਰ ਸਾਹਿਬ ਇਹਨਾਂ ਦਾ ਦੂਜੇ ਨੰਬਰ ਦੇ ਪਟਿਆਲੇ ਬਣਦੇ ਹੋਰ ਨਹੀਂ ਕਿਤੇ ਬਹੁਤੇ ਬਣਦੇ ਉੱਥੋਂ ਹੀ ਜਾਂਦਾ ਮਖਾਣੇ ਮਸਾਲਾ ਮੈਂ ਕਹਿੰਦਾ ਤਾਂ ਨਹੀਂ ਇੱਥੇ, ਹਾਂ ਕੰਨਾ ਲਾਓ, ਮੱਖਣ ਮਸਾਲਾ, ਮਸਾਲੇ ਪਾ ਕੇ ਮਖਾਣੇ ਬਣ ਜਾਂਦੇ ਉਸੇ ਰਸ ਦੇ ਖੰਡ ਦੇ। ਹਾਂਜੀ, ਉਸੇ ਰਸ ਤੋਂ ਭਾਈ ਜਿਹੜਾ ਸੀ ਕੰਨੇ ਦੇ ਤੋਂ ਮਿਸਰੀ ਬਣ ਗਈ। ਹਾਂਜੀ, ਕਲੀ ਕੰਦ ਕਲਾਕੰਦ ਜਿਹੜੀ ਹੁੰਦੀ ਹੈ ਬਰਫੀ, ਕਲਾਕੰਦ ਬਣ ਗਈ। ਇਉਂ ਮਿਠਾਈ ਦਾ ਰੂਪ ਨੇ ਜਿਹੜਾ ਸੀ ਢਾਂਡਾ ਮੈਨੇ ਧਾਰਨ ਕਰ ਲਿਆ, ਉਹ ਰੂਪ ਬਣਾ ਲਿਆ। ਖਾਵੇ ਖਾਵੇ ਰਾਜਾ ਰੰਕ ਕਰ ਦਲਾਵਾਂ ਨੇ, ਉਹ ਬਣੀ ਹੋਈ ਮਠਿਆਈ ਨੂੰ ਚਲੋ ਰਾਜਾ ਉਹ ਕਲਾਕੰਦ ਖਰੀਦ ਲੂ, ਗਰੀਬ ਜ਼ਿਆਦਾ ਚਲੋ ਮਿਸਰੀ ਨਾਲ ਸਾਰ ਲੂ ਜਾਂ ਸ਼ੱਕਰ ਦੇ ਪੱਕਾ ਮਾਰ ਲੂ। ਉਹ ਜਿਹੋ ਜਿਹੇ ਬਣ ਗਈ ਜਾਂ ਇਹਨੂੰ ਰਾਜਾ ਵੀ ਖਾਂਦਾ, ਪਰ ਭਾਈ ਕੰਗਾਲ ਵੀ ਖਾ ਕੇ ਰਸ ਭੋਗਦੇ ਨੇ। ਸੁੱਖ ਸੁਖਾਲਾ ਹੀ ਜਿਹੜਾ ਸੁੱਖਾਂ ਦਾ ਘਰ ਹੈ ਜਿਹੜਾ, ਆਪੇ ਆਪ ਭਾਈ ਵਰਤਦਾ ਹੈ ਪਰਮੇਸ਼ਰ ਜਿਹੜਾ ਸੀ, ਜਿਵੇਂ ਰਸ ਜਿਹੜਾ ਸੀ ਇੰਨੇ ਰੂਪਾਂ ਵਿੱਚ ਹੋ ਕੇ ਵਰਤਿਆ ਰਸ ਦੀ ਨਿਆਈ, ਇਉਂ ਪਰਮੇਸ਼ਰ ਵੀ ਭਾਈ ਅਨੇਕਾਂ ਰਸ ਰੂਪ ਹੋ ਕਰਕੇ ਵਰਤ ਰਿਹਾ ਹੈ। ਗੁਰਮੁਖ ਸੁਖਾਲਾ, ਗੁਰਮੁਖਾਂ ਨੂੰ ਫਿਰ ਸੌਖਾ ਇਹ ਇਹ ਜਿਹੜਾ ਸੀ ਸੁੱਖਾਂ ਦਾ ਘਰ ਪ੍ਰਾਪਤ ਹੋ ਜਾਂਦਾ ਹੈ। ਸੁੱਖ ਸੁੱਖਾ ਸੁੱਖ ਆਲਾ, ਸੁੱਖ ਪਲੱਸ ਆਲਾ, ਆਲਾ ਘਰ ਨੂੰ ਕਹਿੰਦੇ ਨੇ, ਸੁੱਖਾਂ ਦਾ ਘਰ ਹੋ ਜਾਂਦਾ ਗੁਰਮੁਖ। ਅੱਗੇ ਜੀ ਹੁਣ ਗਾਂ ਦੇ ਦੁੱਧ ਦਾ ਦ੍ਰਿਸ਼ਟਾਂਤ ਦੇਣਗੇ। ਗਾਈ ਗਾਵਾਂ ਤਾਂ ਅੱਡ ਅੱਡ ਰੰਗ ਦੀਆਂ ਹੁੰਦੀਆਂ ਨੇ ਨਾ, ਕਾਲੀ ਵੀ ਹੁੰਦੀ ਹੈ, ਚਿੱਟੇ ਰੰਗ ਦੀਆਂ ਵੀ ਹੁੰਦੀਆਂ ਨੇ, ਭੋਰੀਆਂ ਜਿਹਨੂੰ ਗੋਰੀ ਕਹਿੰਦੇ ਨੇ ਗੋਰੀ ਰੰਗ ਦੀ। ਗਾਵਾਂ ਅੱਡ ਅੱਡ ਰੰਗ ਦੀਆਂ ਨੇ, ਮਿਸਰਤ ਰੰਗ ਦੀਆਂ ਨੇ, ਡੱਬਖੜੇਬੀਆਂ ਵੀ ਹੁੰਦੀਆਂ ਨੇ ਮਿੱਥੇ ਨੇ, ਚਿੱਟਾ ਵਿੱਚ ਕਾਲਾ ਜਿਹਾ ਉਹ ਰੰਗ ਹੋ ਗਿਆ ਮਿਸਰਤ ਰੰਗ ਤੇ। ਪਰ ਦੁੱਧ ਤਾਂ ਨਹੀਂ ਅੱਡ ਅੱਡ ਰੰਗ ਦਾ ਦਿੰਦਾ, ਜੇ ਕਾਲੀਆ ਵੀ ਕਾਲੇ ਰੰਗ ਦਾ ਦੁੱਧ ਹੋਊਗੀ, ਜੇ ਚਿੱਟੇ ਰੰਗ ਦੀ ਆ ਚਿੱਟਾ ਤਾਂ ਗੋਰੇ ਰੰਗ ਦਾ ਪੀਲੇ ਰੰਗ ਦਾ ਦੁੱਧ ਉਹਨੇ ਹੀ। ਗਾਵਾਂ ਦੇ ਰੰਗ ਭਾਵੇਂ ਵੱਖਰੇ ਵੱਖਰੇ ਨੇ, ਤਾਂ ਦੁੱਧ ਦਾ ਜਿਹੜਾ ਹੈ ਉੱਜਲ ਬਣਨਾ ਮੇਰੇ ਰੰਗ, ਦੁੱਧ ਦਾ ਰੰਗ ਤਾਂ ਚਿੱਟਾ ਹੀ ਹੈ, ਚਿੱਟਾ ਹੀ ਹੁੰਦਾ। ਅੱਗੇ ਉਹ ਦੁੱਧ ਤੋਂ ਕੀ ਬਣ ਗਿਆ ਫਿਰ, ਦੁੱਧ ਨੇ ਕਿੰਨੇ ਰੂਪ ਉਠਾਏ, ਦਹੀਂ ਜਮਾ ਲਿਆ। ਫਿਰ ਜਦੋਂ ਸਿਆਣੀਆਂ ਜਿਹੜੀਆਂ ਨੇ ਦਹੀਂ ਜਮਾਇਆ, ਪਾਂਡਾ ਟਿਕਾਣੇ ਰੱਖਦੀਆਂ ਨੇ ਵੀ ਕਿਤੇ ਹਿਲਦਾ ਜੁਲਦਾ ਤਾਂ ਨਹੀਂ, ਕਿਤੇ ਡੁੱਲੇ ਜਾਵੇ, ਨੇਚਰ ਧਰਨਾ ਟਿਕਾ ਕੇ ਰੱਖਦੀਆਂ ਨੇ ਵੀ ਹਿੱਲੇ ਜੁੱਲੇ ਨਾ ਕਿਤੇ, ਜੇ ਬਹੁਤਾ ਹਿਲਦਾ ਹੀ ਰਵੇ ਉਹ ਦਹੀਂ ਜੰਮਣਾ ਨਹੀਂ, ਸਥਿਰ ਕਰਕੇ ਰੱਖਦੀਆਂ ਨੂੰ ਟਿਕਾ ਕੇ ਅਡੋਲ ਰਵੇ ਭਾਂਡਾ। ਹਾਂਜੀ, ਨਾਲੇ ਬਿੱਲੀ ਬੁੱਲੀ ਨਾਲ ਮੂੰਹ ਪਾ ਜਾ, ਅਤੇ ਘਰ 'ਚ ਬਿੱਲੇ ਹੁੰਦੇ ਨੇ ਉਹ ਵੀ ਛੱਕ ਜਾਂਦੇ ਨੇ ਉਹ। ਇਸ ਤਰ੍ਹਾਂ ਦੇਖ ਕੇ ਧਿਆਨ ਨਾ ਰੱਖ। ਫਿਰ ਦਹੀਂ ਜਿਹੜਾ ਸੀ ਬਲੋਏ ਨਾਮ ਰਿੜਕਣ ਦਾ, ਉਸ ਦਹੀਂ ਨੂੰ ਰਿੜਕਿਆ। ਹਾਂ, ਫਿਰ ਜਦੋਂ ਦਹੀਂ ਨੂੰ ਰਿੜਕ ਕੇ ਵੇਖਿਆ, ਅਲੋਈਆ ਨਾਮ ਦਾ ਵੇਖਣ ਦਾ, ਜਦ ਦਹੀਂ ਰਿੜਕ ਕੇ ਵੇਖਿਆ ਕੀ ਨਿਕਲਿਆ ਉਹ ਚੋਂ, ਸ਼ਾਹ ਹੈ ਮੱਖਣ ਤਰਨਾ, ਸ਼ਾਹ ਨਾਮ ਲੱਸੀ ਦਾ, ਲੱਸੀ ਉੱਤੇ ਦਾਣੇਦਾਰ ਮੱਖਣ ਤਰ ਆਉਂਦਾ ਹੈ, ਲੱਸੀ ਹੇਠਾਂ ਮੱਖਣ ਉੱਤੇ ਉਹ ਤਰ ਆਉਂਦਾ ਹੈ। ਔਟਾਇਕ ਹੁੰਦਾ ਉਬਾਲਾ, ਉਸੇ ਮੱਖਣ ਨੂੰ ਫਿਰ ਤਾ ਦੇ ਕਿਸੇ ਅਗਨੀ ਦਾ ਉਬਾਲਦੇ ਨੇ ਮਾਈਆਂ ਸਿਆਣੀਆਂ, ਕੀ ਬਣਦਾ ਚੋਂ, ਮੱਖਣ ਤੋਂ ਘਿਓ, ਨਿਰਮਲ ਘਿਓ ਬਣ ਜਾਂਦਾ, ਛਾਹ ਜਿਹੜੀ ਵੱਖਰੀ ਰਹਿ ਜਾਂਦੀ ਹੈ ਅਤੇ ਨਿਰਮਲ ਘਿਓ ਤਰ ਤਰਦਾ ਉੱਤੇ ਆ ਜਾਂਦਾ। ਘਿਓ ਤੋਂ ਫਿਰ ਕੀ ਬਣਿਆ, ਨਹੀਂ ਵੇ ਨਾਈ ਨਹੀਂ ਕਹਿਣਾ ਜੱਟ ਹੋ ਜਾਓ, ਕਰਤੇ ਵਿਸ਼ਰਾਮ ਕਰੋ, ਪੜ੍ਹੋ ਸਾਰੇ, ਓਮ ਜਗ ਨਹੀਂ ਵੇਦ ਕਰ ਸਭ ਕਾਰਜ ਸਰਣਾ। ਉਹੀ ਘਿਓ ਜਿਹੜਾ ਸੀ ਭਾਈ ਹਮਨ ਵਿੱਚ ਪੈਂਦਾ ਸੀ, ਜੱਗਾਂ ਵਿੱਚ ਜੱਗ ਕਰਦੇ ਹਮਨ ਕਰਦੇ, ਨਹੀਂ ਵੇਦ ਪੂਜਾ ਵੇਲੇ ਉਹ ਕੰਮ ਆਉਂਦਾ, ਜੋਤ ਲਾਉਂਦੇ ਘਰਾਂ ਵਿੱਚ। ਇਸ ਤਰ੍ਹਾਂ ਇਉਂ ਕਾਰਜ ਜਿਹੜੇ ਸੀ ਸਾਰਦੇ। ਇਉਂ ਪਰਮੇਸ਼ਰ ਵੀ ਪਾਈ ਜਿਵੇਂ ਦੁੱਧ ਇੱਕੋ ਹੀ ਸੀ, ਇੱਕ ਦੁੱਧ ਤੋਂ ਉਹ ਦੁੱਧ ਕਿੰਨੇ ਰੂਪ ਧਾਰ ਗਿਆ, ਉਹ ਅਨਕ ਰੂਪ ਹੋਏ ਧਾਰਦਾ, ਪਰਮੇਸ਼ਰ ਵੀ ਨੇਕਾ ਰੂਪ ਜਿਹੜਾ ਹੈ ਧਾਰਨ ਕਰਦਾ ਹੈ, ਗੁਰਮੁਖ ਹੋਏ ਜਰਨਾ। ਇਸ ਗੱਲ ਨੂੰ ਪਾਈ ਗੁਰਮੁਖ ਬਣ ਕੇ ਹੀ ਜਿਹੜਾ ਹੈ ਉਹਨੂੰ ਜਰਦੇ ਨੇ।
ਹਾਂ,
ਪਹਿਰ ਤੇ ਵਿਸ਼ਰਾਮ ਕਰ, ਪਲ ਘੜੀਆਂ ਮੂਰਤ ਪਹਿ। ਹਾਂ, ਜਿਵੇਂ ਆਪਾਂ ਸੋਹਲੇ ਵਿੱਚ ਪੜ੍ਹਿਆ ਸੀ ਅਤੇ ਇੱਕ ਵਾਰੀ ਅੱਖ ਮਿੱਟੀ ਅਤੇ ਖੋਲੀਏ ਕੀ ਬਣ ਜਾਂਦਾ ਹੈ? ਨਹੀਂ, ਉਹ ਇੱਕ ਵਾਰੀ ਅੱਖ ਖੋਲੀਏ ਮਿੱਚੀਏ ਤਾਂ ਇੱਕ ਨਿਮਖ ਬਣਦਾ, 15 ਨਿਮਖਾਂ ਦਾ, ਜਾਂ 15 ਵਾਰੀ ਅੱਖ ਖੋਲੀਏ ਮਿੱਟੀਏ ਉਹ ਨਿਮਖ ਬਣਦਾ ਵਿਸ਼ਵ, ਅਤੇ 15 ਵਿਸ਼ਿਆਂ ਦਾ ਬਣਦਾ ਫਿਰ ਚਸ਼ਾ, 30 ਚਸ਼ਿਆਂ ਦਾ ਪਲ ਬਣਦਾ ਜਿਹੜਾ ਆਇਆ ਇੱਥੇ। ਤੁਸੀਂ ਪਹਿਲਾਂ ਡੰਗਾ ਲਾਤਾ ਜੀ ਪਲ 'ਤੇ, ਇੱਕ ਵਾਰੀ ਅੱਖ ਖੋਲੀਏ ਕਿਤੇ ਪਲ ਬਣ ਗਿਆ। ਇੱਕ ਵਾਰੀ ਅੱਖ ਮਿੱਟੀਏ ਖੋਲੀਏ ਕਿ ਨਿਮਖ ਬਣ ਜਾਂਦਾ, 15 ਵਾਰੀ ਅੱਖ ਖੋਲੀਏ ਮਿੱਟੀਏ ਜਾਂ 15 ਨਿਮਖਾਂ ਦਾ ਇੱਕ ਵਿਸ਼ਾ ਬਣ ਜਾਂਦਾ, 15 ਵਿਸ਼ਿਆਂ ਦਾ ਇੱਕ ਚਸ਼ਾ ਬਣ ਜਾਂਦਾ, 30 ਚਸ਼ਿਆਂ ਦਾ ਇੱਕ ਪਲ ਬਣ ਜਾਂਦਾ। ਇਉਂ ਹੁਣ ਸੂਰਜ ਤੋਂ ਕਹਿ ਰਹੇ ਨੇ, ਸੂਰਜ ਤਾਂ ਇੱਕੋ ਹੀ ਆ ਨਾ, ਇੱਕੋ ਸੂਰਜ ਤੋਂ ਕਿੰਨੇ ਤਰ੍ਹਾਂ ਦਾ ਟਾਈਮ ਬਣ ਗਿਆ, ਪਲ ਬਣ ਗਏ, ਵਿਸ਼ੇ ਬਣੇ, ਨਿਮਖ ਬਣੇ, ਅਤੇ ਘੜੀਆਂ, ਫਿਰ ਮੁੜ ਕੇ ਘੜੀਆਂ ਬਣ ਗਈਆਂ। ਘੜੀ ਕਿੰਨੇ ਦੀ ਹੁੰਦੀ ਹੈ? 60 ਪਲ ਦੀ ਇੱਕ ਘੜੀ, 24 ਮਿੰਟ ਦੀ, 24 ਮਿੰਟਾਂ ਦੀ ਘੜੀ। ਸੋ ਇੱਕ ਘੜੀ ਵਿੱਚ 24 ਮਿੰਟ ਹੁੰਦੇ ਨੇ। ਘੜੀਆਂ ਤੋਂ ਕੀ ਬਣ ਗਿਆ? ਮੂਰਤ। ਮੂਰਤ ਤੋਂ ਪਾਉਂਦਾ ਮਹੂਰਤ। ਦੋ ਘੜੀਆਂ ਦੇ ਟਾਈਮ ਨੂੰ ਮਹੂਰਤ ਕਹਿੰਦੇ ਨੇ, 48 ਮਿੰਟ ਕਹਿ ਲਓ, ਜਾਂ 120 ਪਲ ਦਾ ਇੱਕ ਮਹੂਰਤ ਘੜੇ। ਫਿਰ ਪਹਿਰ ਬਣੇ, ਪਹਿਰ ਕਿੰਨੇ ਦਾ ਹੋਇਆ ਜੀ? 3 ਘੰਟੇ ਦਾ ਇੱਕ ਪਹਿਰ ਹੁੰਦਾ। ਕਿੰਨੇ ਹੁੰਦੇ ਨੇ ਇੱਕ ਦਿਨ 'ਚ? 8 ਪਹਿਰ ਦਿਨ 'ਚ, ਬੋਲੋ ਵਾਹਿਗੁਰੂ। 4 ਪਹਿਰ ਹੁੰਦੇ ਦਿਨ ਅਤੇ ਰਾਤ ਵਿੱਚ, ਉਹ 'ਚ ਹੁੰਦੇ 8 ਪਹਿਰ। 3 ਘੰਟੇ ਦਾ ਇੱਕ ਪਹਿਰ ਹੁੰਦਾ। ਅੱਗੇ ਫਿਰ ਪਹਿਰਾਂ 'ਤੇ ਕੀ ਬਣਿਆ? ਥਿੱਤ। ਥਿੱਤ ਕਿੰਨਾ ਦੀ ਬਣਦੀ ਆ? ਹਾਂਜੀ, 15 ਵਾਰੀ ਸੋਈਏ, 15 ਦੀ ਇੱਕ ਥਿੱਤ। ਨਹੀਂ, ਗਲਤ ਆ ਤੁਹਾਡਾ। ਇੱਕ ਦਿਨ 'ਤੇ ਰਾਤ ਦੀ ਥਿੱਤ ਬਣਦੀ ਆ। ਇੱਕ ਦਿਨ 'ਤੇ ਰਾਤ ਲਾਂਗੇ ਤਾਂ ਅਗਲੀ ਤਰੀਕ ਬਣੂਗੀ, 15 ਦਿਨ ਬਾਅਦ ਤਰੀਕ ਬਦਲੋਗੇ, ਉਹ ਹੋ ਗਿਆ। ਇੱਕ ਦਿਨ ਰਾਤ ਲਾਂਗੇ ਅਗਲੀ ਤਰੀਕ ਬਣ ਗਈ, ਥਿੱਤ ਬਣ ਗਈ। ਅੱਗੇ ਥਿੱਤਾਂ 'ਤੇ ਫਿਰ ਕੀ ਬਣਿਆ ਜੀ? ਬਾਹਰ ਬਹੁਤ ਕੁਛ ਭੁੱਲ ਗਏ ਕਨੇਡਾ ਆ ਕੇ, ਫਿਰ ਬਾਹਰ ਬਣ ਗਏ 7 ਦਿਨ। ਹਾਂ, ਇਉਂ ਗਿਣਤੀ ਹੁੰਦੀ ਆ। ਸੂਰਜ ਇੱਕੋ ਆ, ਇੱਕ ਸੂਰਜ ਨੇ ਇੰਨਾ ਕੁਛ ਬਣਾ ਦਿੱਤਾ। ਅੱਗੇ ਇਉਂ ਪਰਮੇਸ਼ਰ ਸੂਰਜ ਇੱਕੋ ਹੀ ਹੈ, ਉਹਨੇ ਕਿੰਨਾ ਕੁਛ ਬਣਾ ਲਿਆ ਹੈ। ਅੱਗੇ ਹਾਂ, ਕਰਤੇ ਵਿਸ਼ਰਾਮ ਕਰਾਂਗੇ। ਦੋਏ ਪੱਖ ਬਾਰਾਂ ਮਾਹ ਕਰ ਸੰਯੋਗ ਬਣਾਏ। ਹੁਣ ਆਏ ਨੇ ਦੋ ਪੱਖ, ਦੋ ਪੱਖ ਬਣੇ ਜੀ। ਇੱਕ ਹਨੇਰਾ ਪੱਖ ਹੁੰਦਾ, ਇੱਕ ਚਾਨਣਾ। ਹਨੇਰੇ ਪੱਖ ਨੂੰ ਕਹਿੰਦੇ ਨੇ ਬਦੀ, ਅਤੇ ਚਾਨਣੇ ਪੱਖ ਨੂੰ ਕਹਿੰਦੇ ਨੇ ਸੁਧੀ। ਚੰਦਰਮਾ 15 ਦਿਨ ਆਉਂਦਾ ਨਾ, ਉਹ ਹੁੰਦਾ ਚਾਨਣਾ ਪੱਖ, ਉਹਨੂੰ ਸੁਧੀ ਕਹਿ ਦਿੰਦੇ ਨੇ। ਇੱਕ ਪੱਖ ਹੋ ਗਿਆ 15 ਦਿਨਾਂ ਦਾ। 15 ਦਿਨ ਚੰਦ ਜਿਹੜਾ ਹਨੇਰੇ ਵਿੱਚ, ਹਨੇਰੇ 'ਚ ਰਹਿੰਦਾ, ਚੰਦ ਨਹੀਂ ਹੁੰਦਾ, ਉਹਨੂੰ ਬਦੀ ਕਹਿ ਦਿੰਦੇ ਹਾਂ। ਸੋ ਦੋ ਪੱਖਾਂ ਦਾ ਕੀ ਬਣ ਗਿਆ? 12 ਮਹੀਨੇ। ਦੋ ਪੱਖਾਂ ਦਾ ਕੀ ਮਹੀਨਾ ਬਣਿਆ? 30 ਦਿਨ ਦਾ। ਦੋ ਪੱਖ 15 15 30 ਹੋ ਗਏ, 15 ਦਿਨ ਦਾ ਪੱਖ ਹੁੰਦਾ ਨਾ। ਇਉਂ ਦੋਵੇਂ ਪੱਖਾਂ ਦਾ ਹੋ ਗਿਆ ਮਹੀਨਾ, ਅਤੇ ਮਾਹ ਬਣ ਗਿਆ, ਮਾਹ ਮਾਨੀ ਮਹੀਨਾ ਬਣਿਆ। ਅਤੇ ਮਹੀਨਿਆਂ ਤੋਂ ਫਿਰ 12 ਮਾਹ, 12 ਮਹੀਨੇ ਦਾ ਇੱਕ ਸਾਲ ਬਣ ਗਿਆ। ਸੂਰਜ ਨੇ ਕਿੰਨਾ ਕੁਛ ਬਣਾਤਾ? ਕਰ ਸੰਯੋਗ ਬਣਾਏ। ਇਉਂ ਇਹਨਾਂ ਦੇ ਸੰਯੋਗ ਕਰਕੇ ਇਹ ਬਣ ਗਏ। ਅੱਗੇ ਜੀ, ਚਲਿਤ ਨਹੀਂ ਕਹਿਣਾ, ਚਲਿਤ। ਛੇ ਰੁੱਤੀ ਵਰਤਾਈ ਆ, ਹਾਂ, ਛੇ ਇੱਕੋ ਸੂਰਜ ਤੋਂ, ਸੂਰਜ ਇੱਕੋ ਰੁੱਤਾਂ ਨੇ ਇੱਕ ਪੜਿਆ ਨਾ ਕਿਤੇ। ਸੋ ਸੂਰਜ ਤਾਂ ਇੱਕੋ ਸੀ, ਇੱਕ ਸੂਰਜ 6 ਰੁੱਤਾਂ ਬਣਾ ਦਿੱਤੀਆਂ। ਕਿਹੜੀਆਂ 6 ਰੁੱਤਾਂ? 2-2 ਮਹੀਨੇ ਦੀ ਇੱਕ ਰੁੱਤ ਹਿੰਦੁਸਤਾਨ ਵਿੱਚ, ਇੱਕ ਜਿਹੜੀ ਸੀ, ਜਿਹੜੀ ਸੀ ਪਹਿਲਾਂ ਬਸੰਤ ਬਣ ਗਈ, ਜੇਠ ਵਿਸਾਖ, ਉਦੋਂ ਬਾਅਦ ਗਰਮੀ ਆ ਗਈ, ਜੇਠ ਹਾੜ 2 ਮਹੀਨਿਆਂ ਦੀ। ਗਰਮੀ ਤੋਂ ਬਾਅਦ ਫਿਰ ਵਰਖਾ ਆ ਗਈ, ਬਰਖ ਸਾਉਣ ਭਾਦਰੋਂ, 2 ਮਹੀਨੇ ਵਿੱਚ ਇਹ ਆ ਗਿਆ। ਫਿਰ ਸਰਦੀ ਆ ਗਈ, ਅੱਸੂ ਕੱਤਕ। ਫਿਰ ਜਿਹੜੀ ਸਿਸਰ ਆ ਗਈ, ਪੋਹ ਮਾਘ, ਕੋਰਾ ਪੈਂਦਾ ਜਦੋਂ ਤਸਨੋ ਪਈ ਜਾਂਦੀ ਹੈ। ਹਾਂਜੀ, ਸਿਸਰ ਕਹਿ ਦਿੰਦੇ ਹਾਂ, ਹਿਮਕਰ ਕਹਿ ਦਿੰਦੇ ਹਾਂ, ਉਹ ਨਾਲ ਵੀ ਕਹਿ ਦਿੰਦੇ ਨੇ ਸਿਸਰ ਜਾਂ ਹਿਮਕਰ ਕਰ ਲਓ, ਹਿਮ ਬਰਫ਼ ਪੈਂਦੀ ਹੈ ਪੋਹ ਮਾਰ। ਅਤੇ ਫਿਰ ਆ ਗਿਆ ਜੀ ਫੱਗਣ ਚੇਤ, ਜਿਹੜਾ ਸੀ ਪੋਹ ਮਾਰ ਤੋਂ ਫੱਗਣ ਚੇਤ, ਇਹਦੇ ਵਿੱਚ ਆ ਗਈ ਫਿਰ ਉਹ ਪੱਤਝੜ। ਇਹ ਛੇ ਰੁੱਤਾਂ ਬਣੀ, ਉਹ ਗਲਤ ਕਰ ਲਿਆ ਤੁਸੀਂ। ਅਸੂ ਕੱਤਕ ਮਗਰ ਪੋਹ, ਮਗਰ ਪੋਹ ਵੀ ਜਿਹੜਾ ਸੀ ਸਿਸਰ ਸੀ, ਮਾਂ ਫੱਗਣ ਜਿਹੜਾ ਸੀ ਪੱਤਝੜ। ਇੱਕ ਮਹੀਨੇ ਦਾ ਫਰਕ ਪਾ ਲਿਆ ਸੀ। ਇਉਂ ਛੇ ਰੁੱਤੀ ਵਰਤਾਈਆ, ਇੱਕੋ ਸੂਰਜ ਤੋਂ ਛੇ ਰੁੱਤਾਂ ਦਾ ਵਰਤਾਰਾ ਵਰਤਿਆ, ਬਹੁਤ ਚਲਿਤ ਬਣਾਏ। ਇਹਨਾਂ ਸਮਿਆਂ ਵਿੱਚ ਕਿੰਨਾ ਦਿਨਾਂ ਇਹ ਚਲਿਤ ਕੌਤਕ ਬਣਾਏ ਕਿੱਦਾਂ ਦੇ। ਫਿਰ ਇੱਕੋ ਆ ਕਿ ਇੱਕ ਇੱਕੋ ਕਰੋ ਜੀ। ਸੂਰਜ ਇੱਕ ਵਰਤਦਾ, ਲੋਕ ਵੇਦ ਅਲਾਏ। ਸੂਰਜ ਇੱਕ ਵਰਤ ਰਿਹਾ ਸੀ, ਇੱਕ ਸੂਰਜ ਤੋਂ ਕਿੰਨਾ ਵਰਤਾਰਾ ਹੋਇਆ ਸਮੇਂ ਦਾ। ਇਸ ਗੱਲ ਨੂੰ ਕੌਣ ਕਹਿੰਦਾ? ਲੋਕ ਵੀ ਕਹਿੰਦੇ ਨੇ, ਵੇਦ ਵੀ ਅਲਾਏ ਮਨੇ ਆਖਦੇ ਨੇ। ਵੇਦ ਨਾਮ ਗਿਆਨੀਆਂ ਦਾ ਵੀ ਹੁੰਦਾ, ਗਿਆਨੀ ਲੋਕ ਵੀ ਕਹਿੰਦੇ ਨੇ ਸਾਰੇ। ਇਹਨੂੰ ਇੱਕ ਸੂਰਜ ਤੋਂ ਕਿੰਨਾ ਕੁਝ ਬਣਿਆ। ਇਉਂ ਪਰਮੇਸ਼ਰ ਇੱਕ ਤੋਂ, ਜਿਵੇਂ ਸੂਰਜ ਤੋਂ ਇੰਨਾ ਪਸਾਰਾ ਹੋਇਆ, ਪਰਮੇਸ਼ਰ ਨੇ ਪਹਿਲਾਂ ਸੂਰਜ ਬਣਾ, ਉਹਦੇ ਵਿੱਚ ਵੀ ਪਰਮੇਸ਼ਰ ਬੈਠਾ, ਸੂਰਜ ਵਿੱਚ ਵੀ ਐਵੇਂ ਨਹੀਂ ਪ੍ਰਕਾਸ਼ ਉਹਦੇ ਕੋਲ ਜਿਹੜਾ ਹੈ, ਉਹਦੇ ਵਿੱਚ ਵੀ ਸੂਰਜ ਵਿੱਚ ਵੀ ਆਪ ਵਰਤ ਰਿਹਾ। ਹੁਣ ਅੱਗੇ ਜਿਹੜੇ ਨੇ ਜੀ ਚਾਰ ਵਰਨ, ਚਾਰ ਵਰਨ ਕਿਹੜੇ ਨੇ? ਪ੍ਰਧਾਨ ਮੰਤਰੀ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ। ਇਹ ਚਾਰ ਵਰਨ ਮਨੁੱਖਤਾ ਦੀ ਚਾਰ ਹਿੱਸਿਆਂ ਵਿੱਚ ਵੰਡ ਹੋਈ, ਬ੍ਰਾਹਮਣ, ਖੱਤਰੀ, ਸ਼ੂਦ, ਵੈਸ। ਛੇ ਦਰਸ਼ਨ ਉਹ ਤਾਂ ਆਪਾਂ ਰੋਜ਼ ਪੜ੍ਹੀ ਜਾਂਦੇ ਹਾਂ, ਆਦਿ ਭੈਣ ਜੀ ਯਾਦ। ਸਾਰਾ ਸੁਣਿਆ ਸੁਣਾ ਹੁੰਦੇ ਆ, ਕਈਆਂ ਨੂੰ ਅਜੇ ਤੱਕ ਨਹੀਂ ਹੋਇਆ, ਰੋਜ਼ ਹੁੰਦਾ ਹੈ ਕਿਤੇ। ਜੋਗੀ ਜੰਗਮ ਸਰੇਵੜੇ, ਸੰਨਿਆਸੀ ਦਰਵੇਸ਼, ਛੇਵਾਂ ਜਾਮਾ ਬਿਪ੍ਰਕਾਸ਼, ਜਾਮਾ ਮੀਨਾ ਮੇਖ। ਸਾਡੀ ਮੇਖ ਤਾਂ ਇੱਕੋ ਥਾਂ ਗੱਡੀ ਪਈ ਹੈ, ਉਹ ਨਹੀਂ ਗੱਡੀ। ਅਤੇ ਇਹ ਛੇ ਦਰਸ਼ਨ ਕਹੇ ਨੇ, ਚਾਰ ਵਰਨਾਂ ਵਿੱਚ ਛੇ ਦਰਸ਼ਨਾਂ ਦੇ ਵਿੱਚ ਜਿਹੜਾ ਸੀ, ਇੱਦਾਂ ਦੇ ਬਹੁਤ ਪੰਥ ਰਸਤੇ ਤੋਰੇ ਨੇ। ਹਾਂਜੀ, ਇਉਂ ਪਰਮੇਸ਼ਰ ਸਾਰਿਆਂ ਵਿੱਚ ਭਾਈ ਆਪੇ ਵਰਤ ਰਿਹਾ, ਇਹ ਗੱਲ ਗੁਰਾਂ ਨੇ ਸਮਝਾਉਣਾ ਕੀਤੀ। ਹਾਂ, ਇੰਨੇ ਭੇਖਾਂ ਵਿੱਚ ਉਹ ਵਰਤ ਰਿਹਾ, ਇੰਨੇ ਵਰਨਾਂ ਵਿੱਚ ਵਰਤ ਰਿਹਾ, ਹੈਗਾ ਇੱਕੋ ਹੀ ਹੈ, ਇੰਨੇ ਰੂਪ ਉਹ ਤੋਂ ਹੋ ਗਏ। ਠੀਕ ਹੈ ਨਾ? ਅੱਗੇ ਦਾ ਦਸਤਾਨ ਦੇਣਗੇ। ਠੀਕ ਹੈ, ਹੁਣ ਪਾਣੀ ਇੱਕੋ ਹੀ ਹੁੰਦਾ ਹੈ, ਧਰਤੀ ਇੱਕੋ ਹੁੰਦੀ ਹੈ, ਉਹ ਇੱਕੋ ਧਰਤੀ ਅਤੇ ਪਾਣੀ ਵਿੱਚ ਅਨੇਕਾਂ ਪ੍ਰਕਾਰ ਦੇ ਬਿਰਖ ਪੈਦਾ ਹੁੰਦੇ, ਪਾਣੀ ਤਾਂ ਇੱਕੋ ਹੀ ਸੀ ਨਾ, ਕਿੰਨੇ ਤਰ੍ਹਾਂ ਦੇ ਬਿਰਖ ਪੈਦਾ ਕਰਤੇ, ਕਿੰਨੀਆਂ ਕਿਸਮਾਂ ਦੀ ਗਿਣਤੀ ਨਹੀਂ ਹੁੰਦੀ। ਅਤੇ ਧਰਤੀ ਵੀ ਇੱਕੋ ਹੀ ਸੀ, ਅਨੇਕ ਪ੍ਰਕਾਰ ਦੇ ਉੱਤੋਂ ਬਿਰਖ ਪੈਦਾ ਹੋਏ। ਇਹ ਅਗਲੀ ਨਾਲ ਦਸਤਾਨ ਦੇਣਗੇ। ਹਾਂਜੀ, ਅੱਗੇ ਠੀਕ ਹੈ, ਇਹਨੂੰ ਫਲ ਨਹੀਂ ਪਾਉਣਾ, ਉਹਨੇ ਠੀਕ ਪੜ੍ਹਿਆ। ਅਫਲ ਸਫਲ ਪ੍ਰਕਾਰ ਬਹੁ, ਫਲ ਫੁੱਲ ਸੁਹਾਏ। ਉਹ ਦਰਖਤ ਵੀ ਫਿਰ ਇੱਕ ਕਿਸਮ ਦੇ ਨੇ, ਕੁਝ ਅਜਿਹੇ ਦਰਖਤ ਨੇ ਫਲ ਨਹੀਂ ਉਹਨੂੰ ਲੱਗਦੇ, ਦਰਖਤ ਹੈਗਾ ਫਲ ਨਹੀਂ ਲੱਗਦਾ ਆਪਣੇ ਅਖੜੇ ਨੇ, ਜਿਹੜੇ ਕਹਿੰਦੇ ਕਿਹੜਾ ਟ੍ਰੀ ਆ, ਜਿਹੜਾ ਸਨੋਪੇ 'ਚ ਵੀ ਹਾਲੇ ਰਹਿੰਦਾ ਹੈ, ਕ੍ਰਿਸ਼ਨ ਟ੍ਰੀ, ਕ੍ਰਿਸ਼ਮਿਸ ਟ੍ਰੀ, ਕਿਹੜਾ ਫੁੱਲ ਲੱਗਦੇ ਨੇ, ਕਿਹੜੇ ਫਲ ਲੱਗੇ ਨੇ, ਕਦੇ ਜਿਹੜੇ ਖਾਈਏ ਨੇ ਤੋੜ ਕੇ। ਸੋ ਕੁਝ ਦਰਖਤ ਇਹੋ ਜਿਹੇ ਬਣ ਗਏ, ਪਾਣੀ ਇੱਕੋ ਸੀ, ਧਰਤੀ ਇੱਕੋ ਸੀ, ਪਰ ਫਲਾਂ ਤੋਂ ਰਹਿਤ ਵੀ ਬਹੁਤ ਦਰਖਤ ਜਿਹੜੇ ਨੇ, ਫਲ ਨਹੀਂ ਉਹਨੂੰ ਲੱਗਦਾ, ਫੁੱਲ ਵੀ ਨਹੀਂ ਆਉਂਦੇ। ਕੁਝ ਦਿਨ ਸਫਲ ਸਹਿਤ ਫਲਾਂ ਦੇ ਨੇ, ਫਲਾਂ ਦਾ ਲੱਦੇ ਨੇ, ਸਫਲਤਾ ਤਾਂ ਸਫਲ ਹੋਣਾ ਨਹੀਂ, ਸਫਲ ਸਹਿਤ ਫਲਾਂ ਦੇ ਨੇ। ਹੋਰ ਬਹੁਤ ਪ੍ਰਕਾਰ ਅਫਲ ਸਫਲ ਪ੍ਰਕਾਰ ਬਹੁ, ਬਿਨਾਂ ਫਲਾਂ ਦੇ ਫਲਾਂ ਦੇ ਸ਼ਾਇਦ ਬਹੁਤ ਪ੍ਰਕਾਰ ਦੇ ਫਲ ਫੁੱਲ ਸੁਹਾਏ। ਫਲ ਵੀ ਅੱਡ ਅੱਡ ਤਰ੍ਹਾਂ ਦੇ ਅੱਡ ਅੱਡ ਦਰੱਖਤਾਂ ਨੂੰ ਲੱਗਦੇ ਨੇ, ਕਿਸੇ ਨੂੰ ਅੰਬ ਲੱਗਦੇ ਨੇ, ਕਿਸੇ ਨੂੰ ਸੇਬ ਲੱਗਦੇ ਨੇ, ਕਿਸੇ ਨੂੰ ਬਦਾਮ ਲੱਗਦੇ ਨੇ। ਇੱਦਾਂ ਨਹੀਂ ਵੀ ਇੱਕੋ ਜਿਹੇ ਲੱਗਦੇ ਨੇ, ਸਾਰਿਆਂ ਨੂੰ ਇੱਕੋ ਥਾਂ ਇੱਕੋ ਦਰੱਖਤ ਨੂੰ ਸਾਰੇ ਲੱਗਣਗੇ, ਵੀ ਅੰਗੂਰ ਸਾਰੇ ਇੱਕੋ ਥਾਂ ਇੱਕੋ ਦਰੱਖਤ ਨੂੰ ਮਿਲਣਗੇ। ਇਹ ਵੀ ਅੱਡ ਅੱਡ ਤਰ੍ਹਾਂ ਦੇ ਫਲ, ਅੱਡ ਤਰ੍ਹਾਂ ਦੇ ਦਰੱਖਤ, ਅੱਡ ਤਰ੍ਹਾਂ ਦੇ ਫੁੱਲ ਸੋਹਣੇ ਨੇ, ਫੱਬਦੇ ਨੇ, ਸੁਹਾਵੇਂ ਨੇ, ਸੁਭਾ ਵਾਲੇ ਹੁੰਦੇ ਨੇ। ਅੱਗੇ ਮੈਂ ਥੋੜ੍ਹਾ ਜਿਹਾ ਅੱਗੇ ਚੱਕੇ ਕਰ ਲਓ, ਬਹੁਰਸ ਰੰਗ ਸੁਵਾਸਨਾ ਪ੍ਰਕਿਰਤ ਸੁਭਾਏ। ਉਹਨਾਂ ਵਿੱਚ ਬਹੁਤ ਤਰ੍ਹਾਂ ਦੇ ਰਸ ਪੈਦਾ ਹੁੰਦੇ ਨੇ ਫਲਾਂ 'ਚ, ਰੰਗ ਬਹੁਤ ਤਰ੍ਹਾਂ ਦੇ ਨੇ, ਫੁੱਲਾਂ ਸੁਵਾਸਨਾ ਕਿੰਨੇ ਸੋਹਣੇ ਵਾਸਨਾ, ਸ੍ਰੇਸ਼ਟ ਵਾਸਨਾ, ਇਹ ਉਹਨਾਂ ਦੀ ਪ੍ਰਕਿਰਤੀ ਵਾਲੇ ਜਿਹੜੇ ਨੇ ਭਾਈ ਸੁਭਾਏ ਸੋਭਦੇ ਨੇ। ਹਾਂ, ਇਹ ਤਾਂ ਹੈਗਾ ਅੱਡ ਅੱਡ ਰੰਗ ਨੇ, ਅੱਡ ਅੱਡ ਤਰ੍ਹਾਂ ਦੇ ਫਲ ਨੇ, ਅੱਡ ਤਰ੍ਹਾਂ ਦੇ ਬ੍ਰਿਕਸ਼ ਨੇ, ਸਾਰਿਆਂ ਵਿੱਚ ਅਗਨੀ ਹੈ, ਪਰ ਅਗਨੀ ਦਾ ਰੰਗ ਵੱਖਰਾ ਨਹੀਂ, ਅਗਨੀ ਕੋਈ ਰੰਗ ਦੀ ਹੈ, ਉਹ ਸਾਰੇ ਬ੍ਰਿਕਸ਼ਾਂ ਵਿੱਚ ਪਰਮੇਸ਼ਰ ਆਪ ਬੈਠਾ ਹੈ, ਕੋਈ ਰੰਗ ਦਾ ਹੋ ਕੇ ਉਹ ਰੰਗ ਅੱਡ ਅੱਡ ਨੇ। ਆਪ ਜਪ ਸਾਹਿਬ 'ਚ ਪੜ੍ਹਦੇ ਲੋਕ, ਰੰਗੀ ਰੰਗੀ ਭਗਤੀ ਕਰਕਾ ਜਿਨਸੇ ਮਾਇਆ ਜਿਨ ਪਾਏ, ਉਹ ਆਪ ਇੱਕ ਤੋਂ ਬਹੁ ਰੰਗ ਹੋਇਆ। ਬੈਸੰਤ ਇੱਕ ਵਰਨ ਹੋਏ, ਅੱਗ ਦਾ ਰੰਗ ਤਾਂ ਨਹੀਂ ਕਿਤੇ ਹੈ ਵੀ ਕਿਹੜੀ ਉਹ ਜਿਹੜੀ ਹੈ ਹਰੇ ਰੰਗ ਦੀ ਹੋਵੇ ਜਾਂ ਚਿੱਟੇ ਰੰਗ ਦੀ ਹੋਵੇ, ਉਹਦਾ ਇੱਕੋ ਹੀ ਰੰਗ ਹੈ, ਇੱਕੋ ਵਰਨ ਦੀ ਹੈ, ਪ੍ਰਕਾਸ਼ ਰੂਪ ਹੈ। ਅਤੇ ਸਭ ਤਰ ਵਰਸਾਏ, ਸਾਰੇ ਬਿਰਸਾਂ ਵਿੱਚ ਇੱਕੋ ਰੰਗ ਦੀ ਹੈ, ਇਹ ਤਾਂ ਨਹੀਂ ਜਿਹੜਾ ਵੀ ਜਿਹੜਾ ਕਿਸਮਿਸ਼ਟੀ ਹੈ ਇਹਦੇ 'ਚ ਹਰੇ ਰੰਗ ਦੀ ਹੋਊਗੀ, ਤਾਂ ਜਿਹੜਾ ਪਿੱਪਲ ਹੈ ਉਹਦੇ 'ਚ ਉੱਦਾਂ ਦੇ ਰੰਗ ਦੀ ਹੋਊਗੀ। ਦਰਖਤ ਅਨੇਕਾਂ ਰੰਗ ਦੇ ਨੇ, ਅੱਗ ਉਹਨਾਂ ਵਿੱਚੋਂ ਇੱਕੋ ਹੀ ਰੰਗ ਦੀ ਹੈ, ਇਹਨਾਂ ਵਿੱਚ ਬੈਠੀ ਹੈ ਨਾਲ। ਫਿਰ ਜਿੰਨਾ ਚਿਰ ਤਾਂ ਉਹ ਬ੍ਰਿਕਸ਼ ਵਿੱਚ ਗੁਫ਼ਤ ਹੋ ਕੇ ਰਹਿੰਦੀ ਹੈ, ਉਹਨੂੰ ਹਰਾ ਭਰਾ ਵੀ ਰੱਖਦੇ। ਦੇਖੋ ਰੱਬ ਦੀ ਕੁਦਰਤ, ਦਰਖਤਾਂ ਵਿੱਚ ਅੱਗ ਹੈ, ਅੱਗ ਹੁੰਦਿਆਂ ਹੋਇਆਂ ਵੀ ਹਰੇ ਨੇ, ਅੱਗ ਹੁੰਦਿਆਂ ਹੋਏ ਵੀ ਫਲ ਦਿੰਦੇ ਨੇ, ਫੁੱਲ ਦਿੰਦੇ ਨੇ, ਪਰ ਜਦ ਕਿਤੇ ਫਿਰ ਪ੍ਰਗਟ ਹੁੰਦੀ ਹੈ ਨਾ, ਫਿਰ ਛਾੜ ਦਿੰਦੀ ਹੈ। ਜਿਹਨਾਂ ਜਿੱਦਾਂ ਗੁਫ਼ਤ ਹੋ ਕੇ ਬੈਠੀ ਹੈ, ਉਹਨੂੰ ਹਰਾ ਭਰਾ ਰੱਖਦੀ ਹੈ। ਜਦ ਕਹਿੰਦੇ ਹੁਣ ਪ੍ਰਗਟ ਹੋਣਾ ਹੈ, ਬਣਾਂ ਦੇ ਬਣ ਸਾੜ ਕੇ ਰੱਖ ਦਿੰਦੀ ਹੈ। ਇੱਕ ਸ਼ਹਿਰ ਸੜੇ ਗਿਆ ਕਹਿੰਦੇ ਲੱਗੇ ਸਾਰੇ ਸ਼ਹਿਰ ਤੋਂ, ਉਦੋਂ ਗੁਫ਼ਤ ਦੀ ਪ੍ਰਗਟ ਹੋ ਗਈ, ਇਉਂ ਫਿਰ ਛਾੜ ਸਕਦੀ ਹੈ, ਪਸਮੰਤ ਕਰਾਏ ਸੁਭਾਹ ਕਰ ਦਿੰਦੀ ਹੈ ਸਾਰੇ ਕਾਸੇ ਨੂੰ। ਇਹ ਅੱਗ ਪਾਣੀ ਵਿੱਚ ਵੀ ਹੈ, ਜਿਵੇਂ ਦਰਖਤਾਂ 'ਚ ਪਾਣੀ 'ਚ ਵੀ ਹੈ, ਸਮੁੰਦਰ ਵਿੱਚ ਇੱਕ ਅੱਗ ਹੈ ਜਿਹਨੂੰ ਕਹਿੰਦੇ ਬਣਵਾ ਨਾਲ ਅਗਨੀ, ਜਿੱਦਾਂ ਕਿਤੇ ਉਹ ਪ੍ਰਗਟ ਹੋਈ ਨਾ, ਸਾਰੇ ਸਮੁੰਦਰ ਨੂੰ ਪਹਾੜ ਬਣਾ ਦੇਣਾ। ਸਾਇੰਸ ਵਾਲੇ ਹੀ ਮੰਨਦੇ ਆ, ਜਿੰਨੇ ਪਹਾੜ ਬਣੇ ਨੇ ਕਹਿੰਦੇ ਕਿਸੇ ਵੇਲੇ ਸਮੁੰਦਰ 'ਤੇ, ਇਹ ਉਸ ਅਗਨੀ ਨੇ ਪ੍ਰਜਵਲਿਤ ਹੋ ਕਰਕੇ ਪਹਾੜ ਬਣਾਇਆ। ਜਿੰਨਾ ਚਿੱਤਾ ਗੁਪਤ ਤੇ ਹਰਾ ਭਰਾ ਰੱਖਿਆ, ਪਰ ਜਿੱਦਣ ਪ੍ਰਗਟ ਹੋ ਜਾਂਦੀ ਹੈ ਤੇ ਉਹ ਸੁਆਹ ਕਰ ਦਿੰਦੀ ਹੈ ਸਾਰੇ ਕਾਸੇ ਨੂੰ। ਹਾਂਜੀ, ਆਪੇ ਆਪ ਕਿਉਂ ਪਰਮੇਸ਼ਰ ਭਾਈ ਆਪਣੇ ਆਪ ਜਿਹੜਾ ਵਰਤ ਰਿਹਾ ਹੈ, ਗੁਰਮੁਖ ਹੋ ਕਰਕੇ ਸੁੱਖ ਪਾਉਂਦਾ ਹੈ। ਚਲੋ ਅੱਗੇ ਇੱਕ ਪੌੜੀ ਹੋ ਜਾਂਦੀ ਹੈ। ਹੁਣ ਚੰਦਨ ਸੁਗੰਧੀ ਵਾਲਾ ਹੈ, ਇਹਦੇ ਲਾਗੇ ਜਿਹੜੇ ਚੰਦਨ ਦੀ ਸੰਗਤ ਕਰਦੀ ਹੈ, ਜਿਹੜੀ ਬਨਸਪਤੀ ਚੰਦਨ ਹੋ ਜਾਂਦੀ ਹੈ, ਸੁਗੰਧੀ ਵਾਲੀ ਹੋ ਜਾਂਦੀ ਹੈ। ਤੁਸੀਂ ਕਹਿੰਦੇ ਹੇਮਕੁੰਟ ਸਾਹਿਬ ਗਏ ਹੋਵੋਗੇ, ਉੱਥੇ ਇੱਕ ਫਲਾਵਰ ਵਾਦੀ ਹੈ ਰਾਜ, ਫੁੱਲ ਲਾਏ ਨਹੀਂ ਹੋਏ ਕਿਸੇ ਦੇ, ਕੁਦਰਤੀ ਨੇਚਰ ਦੇ ਫੁੱਲ ਨੇ ਉੱਥੇ, ਉਹ ਫੁੱਲ ਜਿਹੜੇ ਨੇ ਫੁੱਲਾਂ ਦੇ ਥੱਲੇ ਉੱਗਿਆ ਹੋਇਆ ਘਾਹ ਕਿਤੇ ਨੱਕ ਨੂੰ ਲਾ ਕੇ ਵੇਖੋ ਵੀ ਸੁਗੰਧੀ ਵਾਲਾ ਹੈ। ਕਿਉਂ? ਉਹ ਘਾਹ ਨੇ ਇੰਨਾ ਸਮਾਂ ਲੰਮਾ ਸਮਾਂ ਉਹਨਾਂ ਫੁੱਲਾਂ ਦੀ ਸੰਗਤ ਕੀਤੀ, ਘਾਹ ਵੀ ਸੁਗੰਧੀ ਵਾਲਾ ਹੋ ਗਿਆ। ਇੱਥੋਂ ਤੱਕ ਜੇ ਮਿੱਟੀ ਨੂੰ ਕਿਤੇ ਨੱਕ ਨੂੰ ਲਾ ਕੇ ਦੇਖੋ ਵੀ ਸੁਗੰਧੀ ਵਾਲੀ ਹੈ। ਕਿਉਂ? ਉਹਨੇ ਫੁੱਲਾਂ ਦੀ ਸੰਗਤ ਕੀਤੀ, ਸੁਗੰਧੀ ਵਾਲੀ ਹੋ ਗਈ। ਐਵੇਂ ਚੰਦਨ ਦੀ ਸੰਗਤ ਕਰਕੇ ਬਨਸਪਤੀ ਚੰਦਨ ਰੂਪ ਸੁਗੰਧੀ ਵਾਲੀ ਹੋ ਜਾਂਦੀ ਹੈ। ਨਿਕਟ ਬਸੰਤੋ ਬੰਸੋ ਨਿੰਮ ਬਿਰਖ ਸੇ ਚੰਦਨ, ਆਉਂਦੇ ਨਾ ਸੰਸਕ੍ਰਿਤੀ 'ਚ, ਨਿੰਮ ਜਿਹੜੀ ਆ ਚੰਦਨ ਦੇ ਕੋਲ ਵੱਜ ਜਾਵੇ ਤੇ ਉਹ ਵੀ ਸੁਗੰਧੀ ਵੱਜ ਜਾਂਦੀ ਹੈ। ਐਵੇਂ ਇੱਕ ਜਿਹੜਾ ਬਾਂਸ ਹੈ ਉਹ ਚੰਦਨ ਦੇ ਕੋਲ ਹੁੰਦਾ ਹੋਇਆ ਵੀ ਚੰਦਨ ਨਹੀਂ ਬਣਦਾ। ਕਿਉਂ? ਉਹਦੇ ਕੁਝ ਔਗਣ ਨੇ। ਉਹ ਚੰਦ ਜਿਹੜਾ ਬਾਂਸ ਹੁੰਦਾ ਹੈ ਉਹਨੇ ਲੰਮੇ ਪਣ ਦਾ ਆਪਣੇ ਉੱਚੇ ਕੱਦ ਦਾ ਹੰਕਾਰ ਹੈ, ਮੈਂ ਬਹੁਤ ਉੱਚਾ। ਇੱਕ ਉਹ ਜਿਹੜਾ ਆਕੜ ਕੇ ਰਹਿੰਦਾ ਖੜਾ, ਝੁਕਦਾ ਹੀ ਨਹੀਂ, ਆਕੜ ਪਾਉਣ ਦਾ ਹੰਕਾਰ ਹੈ, ਆਕੜ ਕੇ ਰਹਿੰਦਾ ਚੰਦਨ ਦੇ ਕੋਲ। ਤੀਜਾ ਉਹ ਅੰਦਰੋਂ ਥੋਥਾ ਹੈ ਅਤੇ ਅੱਗੇ ਉਹ ਛਿੜਨ ਵਾਲਾ ਹੈ। ਅਤੇ ਇਉਂ ਕਰਕੇ ਇਹ ਔਗਣ ਹੋਣ ਕਰਕੇ ਉਹ ਜਿਹੜਾ ਸੀ ਚੰਦਨ ਦੇ ਕੋਲ ਹੁੰਦਾ ਹੋਇਆ ਵੀ ਸੁਗੰਧੀ ਵਾਲਾ ਨਹੀਂ ਹੋਇਆ। ਉਹ ਮਨੁੱਖ ਵੀ ਜਿਹੜੇ ਗੁਰੂ ਰੂਪ ਚੰਦਨ ਕੋਲ ਰਹਿੰਦੇ ਹੋਏ ਕਈ ਜਿਹੜੇ ਨੇ ਉਹ ਵੀ ਬਾਂਸ ਦੀ ਨਿਆਈ ਨੇ, ਗੁਰੂ ਰੂਪ ਚੰਦਨ ਕੋਲ ਰਹਿੰਦੇ ਹੋਏ ਵੀ ਸੁਗੰਧੀ ਵਾਲੇ ਨਹੀਂ ਬਣਦੇ। ਕਿਉਂ? ਅੰਦਰੋਂ ਥੋਥੇ ਨੇ, ਕੋਈ ਗੁਣ ਕੋਈ ਨਹੀਂ ਹੈ। ਆਪਣੇ ਉੱਚੇ ਪਣ ਦਾ ਮਾਣ ਹੈ, ਵੱਡੇ ਹਾਂ ਅਸੀਂ, ਅਸੀਂ ਕੋਈ ਜਾ ਕੇ ਭਾਂਡੇ ਮਾਜੀਏ ਲੰਗਰ 'ਚ, ਅਸੀਂ ਇੰਨੇ ਲੱਖਾਂ ਬੱਧੀ ਹੋਈਏ, ਭਾਂਡੇ ਉੱਚੇ ਮਾਜੀਏ, ਮਾਣ ਹੈ, ਘਰ ਝੁਕਦੇ ਨਹੀਂ। ਛਿੱਦਰਾਂ ਵਾਲੇ ਨੇ ਈਰਖਾ ਕਰਦੇ ਨੇ, ਦੁਆਸ ਕਰਦੇ ਨੇ, ਸੜੇ ਰਹਿੰਦੇ ਨੇ ਈਰਖਾ ਵਿੱਚ। ਉਹ ਚੰਦਨ ਦੇ ਕੋਲ ਰਹਿੰਦਿਆਂ ਹੋਇਆਂ ਵੀ ਗੁਰੂ ਰੂਪ ਚੰਦਨ ਕੋਲ ਸੰਬੰਧੀ ਵਾਲੇ ਨਹੀਂ ਹੁੰਦੇ। ਅੱਗੇ ਅਸ਼ਟ ਧਾਤ ਬੰਦ ਹੋ ਗਿਆ ਆਪਣਾ, ਇੱਕ ਕਿਉਂ
ਬੈਟਰੀ ਗਈ ਜੀ,
ਬੈਟਰੀ ਚੱਲ। ਚਲੋ ਅਸ਼ਟ ਉੱਚੀ ਬੋਲੋ ਫਿਰ ਤੁਸੀਂ, ਆਪਣੀ ਤਾਂ ਬੈਟਰੀ ਕਾਇਮ ਹੈ, ਸਾਰੇ ਉੱਚੀ ਬੋਲੋ। ਅਸ਼ਟ ਤਾਤਿਕ ਧਾਤ ਹੋਏ, ਸੰਗ ਪਾਰਸ ਧੋਵੇ। ਅੱਠ ਤਰ੍ਹਾਂ ਦੀ ਜਿਹੜੀ ਧਾਤ ਹੈ ਨਾ, ਕਿਤੇ ਪਾਰਸ ਨੂੰ ਸਪਰਸ਼ ਕਰ ਜਾਵੇ ਤਾਂ ਸੋਨਾ ਹੋ ਜਾਂਦੀ ਹੈ। ਅੱਗੇ ਸਾਡੇ ਪੜ੍ਹ ਲਓ ਜੀ, ਬਾਹੜਾ ਪਾਠ ਕਰ ਲਿਓ ਗੁਲਾਮਾ ਨੇ। ਨਦੀਆਂ ਨਾਲੇ ਬਾਹੜ ਹੈ, ਮਿਲਕੰਗ ਗੰਗੋਵੈ। ਨਦੀਆਂ ਨਾਲੇ ਤੇ ਬਾਹੜੇ ਨਿੱਕੇ ਨਾਲੇ ਹੋਰ ਜਿਹੜੇ ਨੇ ਉਹ ਜਦੋਂ ਗੰਗਾ 'ਚ ਜਾ ਕੇ ਪੈ ਜਾਂਦੇ ਗੰਗਾ ਹੀ ਹੋ ਜਾਂਦੇ ਨੇ। ਫਿਰ ਤਾਂ ਨਹੀਂ ਕਹਿ ਦੇਣਾ ਵੀ ਆ ਵੱਖਰਾ ਨਾਲਾ ਸੀ, ਫਿਰ ਸਾਰੇ ਗੰਗਾ ਹੀ ਹੈ। ਇਉਂ ਆਪਾਂ ਜੀਵ ਜਿੰਨੇ ਹਾਂ ਵੱਖਰੇ ਵੱਖਰੇ ਹਾਂ, ਸਮੁੰਦਰ ਰੂਪ ਕੌਣ ਪਰਮੇਸ਼ਰ, ਜਦੋਂ ਉਹਦੇ ਨਾਲ ਮਿਲ ਜਾਵਾਂਗੇ ਉਹਦੀ ਰੂਪ ਹੋ ਜਾਵਾਂਗੇ। ਫਿਰ ਵੱਖਰਾ ਨਹੀਂ ਜੀਵ ਕਹਿੰਦਾ ਵੀ ਆ ਫਲਾਣਾ ਜੀਵ ਸੀ, ਫਲਾਣਾ ਸੀ, ਹਾਂ ਉਹਦਾ ਹੀ ਰੂਪ ਹੋ ਗਿਆ। ਹਾਂਜੀ ਪਤ ਆਪਣੋ ਸਾਰੇ ਜੀ ਪਤ ਦੂਰ ਇਉਂ ਸਾਧ ਸੰਗ ਜਿਹੜੀ ਹੈ ਭਾਈ ਜੀ ਅਤੇ ਉਹਦੀ ਸੰਗਤ ਕਰ ਲਈਏ, ਪਾਪੀਆਂ ਦਾ ਉਧਾਰ ਕਰਨ ਵਾਲੀ ਹੁੰਦੀ ਹੈ, ਪਾਪਾਂ ਦੀ ਮੈਲ ਨੂੰ ਧੋ ਦਿੰਦੀ ਹੈ, ਨਿਰਮਲ ਕਰ ਦਿੰਦੀ ਹੈ ਗੰਗਾ ਮੰਗੋ। ਹਾਂਜੀ ਇਕੱਠੇ ਪੜ੍ਹ ਲਓ, ਇਉਂ ਫਿਰ ਉਹ ਸੰਗਤ ਜਿਹੜੀ ਹੈ ਜਿੱਥੇ ਨਰਕਾਂ ਵਿੱਚ ਵਾਸਾ ਹੋਣਾ ਸੀ ਨਾ ਮਾੜੇ ਪਾਪਾਂ ਕਰਕੇ, ਕਿੰਨੇ ਕੁ ਪਾਪ ਅਸੰਖ ਅਣਗਿਣਤ ਕੀਤੇ ਸੀ, ਥੋੜ੍ਹੇ ਨਹੀਂ ਕੀਤੇ, ਲੱਖਾਂ ਹੀ ਕੀਤੇ। ਇਉਂ ਲੱਖਾਂ ਦੀ ਗਿਣਤੀ ਵਾਲੇ ਜਿਹੜੇ ਪੱਤ ਸੀ ਜਿਨ੍ਹਾਂ ਨੇ ਨਰਕਾਂ ਵਿੱਚ ਜਾਣਾ ਸੀ, ਅਸੰਗ ਦਾ ਅਸਰ ਹੋਣ ਕਰਕੇ ਭਾਈ ਉਧਰੋਂ ਹਟ ਗਏ ਨੇ, ਨਰਕਾਂ ਤੋਂ ਬਚ ਗਏ। ਹਾਂ ਸੰਗੋਵੈ ਸੰਗ ਕਰਕੇ, ਸੰਗਤ ਦੇ ਨਾਲ ਮਿਲ ਕੇ ਨੇਕਾਂ ਨਰਕ ਜਿਹੜੇ ਸੀ ਕੱਟੇ ਗਏ। ਅੱਗੇ ਜੀ ਆਪੇ ਇਉਂ ਪਰਮੇਸ਼ਰ ਵੀ ਭਾਈ ਆਪੇ ਹੁਫ ਕਰਕੇ ਸਾਰਿਆਂ ਵਿੱਚ ਵਰਤ ਰਹੇ ਹੈ। ਇਹ ਗੱਲ ਗੁਰਮੁਖ ਅਲੋਵਾ ਹੈ, ਅਲੋਵਾ ਹੁੰਦਾ ਵੇਖਣ ਦਾ ਜਾਂ ਆਖਣ ਦਾ, ਇਹ ਗੱਲ ਗੁਰਮੁਖ ਆਖਦੇ ਨੇ, ਗੁਰਮੁਖ ਵੇਖਦੇ ਨੇ ਸਿੱਖ ਤੱਕ ਸੀ। ਇਹ ਪੌੜੀ ਸਾਰੇ ਇਕੱਠੇ ਪੜ੍ਹ ਲਓ, ਆਪੇ ਆਪ ਵਰਤਦਾ ਗੁਰਮੁਖ ਅਲੋਵੈ, ਆਪੇ ਆਪ ਵਰਤਦਾ ਗੁਰਮੁਖ ਅਲੋਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ